ਸਿੰਘਾਂ ਦਾ ਜੇਲ ਵਿਚੋਂ ਹਰਨ ਹੋਣਾ। ਆਈ ਜੀ ਇਸ ਵਾਰ ਜੇਲ ਵਿਜ਼ਿਟ ਤੋਂ ਜਾਂਦਾ ਹੋਇਆ ਇਹ ਵੀ ਲਿਖਤੀ ਆਰਡਰ ਦੇ ਗਿਆ ਸੀ ਕਿ ਜਿਨ੍ਹਾਂ ਪੋਲੀਟੀਕਲ ਪੰਜਾਬੀਆਂ ਦਾ ਅੱਛਾ ਵਰਤਾਓ ਹੈ ਉਨ੍ਹਾਂ ਨੂੰ ਸਪੈਸ਼ਲ ਸੈੱਲਾਂ ਵਾਲੇ ਬਲਾਕ ਵਿਚ ਭੇਜਿਆ ਜਾਵੇ ਜਿੱਥੇ ਉਹ ਦਿਨੇ ਖੁੱਲੇ ਰਿਹਾ ਕਰਨ। ਅਤੇ ਖਾਸ ਖਾਸ ਨਾਂ ਵੀ ਲਿਖ ਗਿਆ ਸੀ ਜਿਨ੍ਹਾਂ ਨੂੰ ਜ਼ਰੂਰੀ ਤੌਰ ਤੇ ਉਨ੍ਹਾਂ ਨੰਬਰਾਂ ਵਿਚ ਰੱਖਣਾ ਸੀ। ਉਨ੍ਹਾਂ ਵਿਚ ਮੇਰਾ ਨਾਂ ਵੀ ਸੀ ਅਤੇ ਇਨ੍ਹਾਂ ਸਾਰਿਆਂ ਦੀਆਂ ਬੇੜੀਆਂ ਲਾਉਣ ਦਾ ਵੀ ਹੁਕਮ ਹੋਇਆ ਅਤੇ ਮੇਰੀ ਬੇੜੀ ਤਾਂ ਆਪਣੇ ਸਾਹਮਣੇ ਹੀ ਲੁਹਾ ਗਿਆ। ਸੋ ਸਭ ਤੋਂ ਪਹਿਲਾਂ ਮੇਰੀ ਬੇੜੀ ਹੀ ਲੱਥੀ ਅਤੇ ਲੱਗੀ ਵੀ ਪਹਿਲਾਂ ਹੀ ਸੀ, ਪਰੰਤੂ ਜ਼ੇਲਰ ਨੇ ਐਨ ਇਸ ਦੇ ਉਲਟ ਨੱਥਾ ਸਿੰਘ ਧੁੰਨ ਵਰਗਿਆਂ ਮਨ ਚੱਲਿਆਂ ਨੂੰ ਹੀ ਸਪੈਸ਼ਲ ਨੰਬਰ ਵਿਚ ਲੈ ਜਾਣ ਲਈ ਚੁਣਿਆ। ਜਦੋਂ ਬੁਰੇ ਦਿਨ ਆਉਂਦੇ ਹਨ ਤਾਂ ਆਪਣੇ ਪੈਰੀ ਆਪ ਕੁਹਾੜਾ ਮਾਰਨ ਦੇ ਸਾਜ ਸੱਜ ਜਾਂਦੇ ਹਨ। ਗੱਲ ਕਿ ਸਾਡੇ ਵਿਚੋਂ 19 ਸਾਥੀਆਂ ਨੂੰ ਉਸ ਸਪੈਸ਼ਲ ਨੰਬਰ ਵਿਚ ਲੈ ਗਿਆ ਅਤੇ ਇਨ੍ਹਾਂ ਸਾਰਿਆਂ ਦੀਆਂ ਬੇੜੀਆਂ ਵੀ ਲੁਹਾ ਦਿੱਤੀਆਂ, ਬਾਕੀਆਂ ਦੀਆਂ ਸਨੇ ਸਨੇ ਲੁਹਾਈਆਂ ਅਤੇ ਕਈਆਂ ਦੀਆਂ ਰਹਿਣ ਵੀ ਦਿੱਤੀਆਂ, ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਸਪੈਸ਼ਲ ਨੰਬਰ ਵਿਚ ਨਾ ਲੈ ਕੇ ਗਿਆ ਜਿਨ੍ਹਾਂ ਨੂੰ ਕਿ ਆਈ ਜੀ ਆਪ ਤਜਵੀਜ਼ ਕਰ ਗਿਆ ਸੀ। ਖਾਸ ਕਰਕੇ ਮੇਰੇ ਨਾਲ ਤਾਂ ਉਸਦਾ ਖਾਸਾ ਵੈਰ ਹੋ ਗਿਆ, ਹੋਰ ਵੀ ਤੰਗ ਕਰਨ ਲੱਗਾ। ਉਨ੍ਹਾਂ ਨੂੰ ਉਥੇ ਹੀ ਲਿਜਾ ਕਿਹੜਾ ਸੁੱਖ ਦਿੱਤਾ, ਸਗੋਂ ਦੁਖੀ ਹੀ ਕੀਤਾ। ਸਾਡੀ ਖਾਦ ਖੁਰਾਕ ਵਿਚੋਂ ਗੱਪਰਾਂ ਖਾਣ ਲੱਗ ਪਿਆ, ਖਾਂਦਾ ਤਾਂ ਅੱਗੇ ਹੀ ਸੀ ਪਰ ਹੁਣ ਜਾਣ ਬੁੱਝ ਕੇ ਆਟੇ ਵਿਚ ਮਿੱਟੀ ਮਿਲਾ ਕੇ ਦੇਣੀ ਸ਼ੁਰੂ ਕਰ ਦਿੱਤੀ। ਪਾਣੀ ਅੱਗੇ ਹੀ ਹਜ਼ਾਰੀ ਬਾਗ ਦਾ ਖਰਾਬ ਸੀ, ਹੁਣ ਮਿੱਟੀ ਵੀ ਹੱਡਾਂ ਵਿਚ ਬੈਠਣ ਦੇ ਸਮਾਨ ਬਣ ਗਈ। ਜਦ ਨੱਕ ਵਿਚ ਜਾਨ ਆ ਗਈ ਤਾਂ ਸਾਡੇ ਸਭ ਸਾਥੀਆਂ ਨੇ ਦਰੋਗੇ ਨੂੰ ਖਰਾ ਸਾਧ ਖਾਣ ਲਈ ਠਾਣ ਲਈ। ਦਰੋਗੇ ਤੇ ਸੁਪਰਡੈਂਟ ਨੂੰ ਜਵਾਨੀ ਅਤੇ ਲਿਖਤੀ ਕਈ ਨੋਟਸ ਦਿੱਤੇ ਗਏ ਕਿ ਆਪਣੀਆਂ ਕਰਤੂਤਾਂ ਤੋਂ ਬਾਜ ਆ ਜਾਓ, ਨਹੀਂ ਤਾਂ ਪਛਤਾਓਗੇ। ਪਰ ਉਹ ਹੰਕਾਰੇ ਹੋਏ ਕਦਮ ਮੰਨਦੇ ਸਨ। ਉੜਕ ਆਈ ਜੀ ਨੂੰ ਦਰੋਗੇ ਤੇ ਸੁਪਰਡੈਂਟ ਦੇ ਰਾਹੀਂ ਇਕ ਵਿਸਥਾਰ ਪੂਰਵਕ ਸ਼ਿਕਾਇਤਨਾਮਾ ਲਿਖ ਕੇ ਦਿੱਤਾ, ਜਿਸ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਜੇਕਰ ਆਪ ਅਜੇ ਵੀ ਦਰੋਗੇ ਹੋਰਾਂ ਨੂੰ ਇਥੋਂ ਨਹੀਂ ਬਦਲੋਗੇ ਤਾਂ ਕੋਈ ਖਾਸ ਸਾਕਾ ਵਰਤ ਜਾਏਗਾ। ਪਰ ਇਨ੍ਹਾਂ ਹੈਂਕੜਬਾਜ਼ਾਂ ਨੇ ਉਹ ਸ਼ਿਕਾਇਤਨਾਮਾ ਉਥੇ ਹੀ ਆਪਣੇ ਪਾਸ ਦਬਾ ਰੱਖਿਆ, ਅੱਜ ਤਾਈ ਪਹੁੰਚਣ ਹੀ ਨਹੀਂ ਦਿੱਤਾ। ਖਾਸਾ ਚਿਰ ਉਡੀਕ ਕੀਤੀ ਕਿ ਹੁਣ ਵੀ ਕੁਛ ਸੁਣਵਾਈ ਹੁੰਦੀ ਹੈ। ਉੜਕ ਅੱਕ ਥੱਕ ਕੇ ਸਪੈਸ਼ਲ ਬਾਕੀ 18-19 ਸਾਥੀਆਂ ਨੇ ਹਰਨ ਹੋਣ ਦੇ ਤਿਆਰੇ ਬੁਝਾ ਲਏ।
18 ਸਿੰਘਾਂ ਦਾ ਹਰਨ ਹੋਣਾ,
ਇਹ ਫਰਵਰੀ 1918 ਦਾ ਜ਼ਿਕਰ ਹੈ। ਦਾਸ ਉਸ ਵੇਲੇ ਹਸਪਤਾਲ ਵਿਚ ਹੈ ਸੀ, ਉਥੋਂ ਹੀ ਮੇਰੀ ਸੰਮਤੀ ਲੈਣ ਲਈ ਸਪੈਸ਼ਲ ਬਲਾਕੀ ਸਾਥੀਆਂ ਵੱਲੋਂ ਇਕ ਗੁਪਤ ਪੱਤਰ ਮੇਰੇ ਪਾਸ ਪੁੱਜਾ। ਦਾਸ ਨੇ ਉਨ੍ਹਾਂ ਨੂੰ ਸਪਸ਼ਟ ਤੌਰ ਤੇ ਵਰਜ਼ ਭੇਜਿਆ ਕਿ ਕਾਹਲੀ ਮਤ ਕਰੋ, ਤੇਲ ਦੇਖੋ, ਤੇਲ ਦੀ ਧਾਰ ਦੇਖੋ, ਲੜਾਈ ਦਾ ਨਤੀਜਾ ਤਾਂ ਦੇਖ ਲਵੋ। ਮੈਂ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਲੜਾਈ ਦੇ ਖਤਮ ਹੋ ਜਾਣ ਪਰ ਚਾਹੇ ਜਰਮਨ ਦੀ ਜੈ ਹੋਵੇ, ਚਾਹੇ ਅੰਗਰੇਜ਼ਾਂ ਦੀ, ਚਾਹੇ ਸੁਲਾ ਸਫਾਈ ਦੋਹਾਂ ਧਿਰਾਂ ਦੀ ਹੋ ਜਾਵੇ, ਹਰ ਹਾਲਤ ਵਿਚ ਸਾਡੇ ਵਿਚੋਂ ਬਹੁਤ ਸਾਰੇ ਸੱਜਣ ਰਿਹਾ ਹੋ ਜਾਣਗੇ, ਕੋਈ ਬਿਰਲਾ ਵਾਂਝਾ ਹੀ ਭਾਵੇਂ ਰਹਿ ਜਾਵੇ। ਔਖੇ ਸੌਖੇ ਹੋ ਕੇ ਲੜਾਈ ਦਾ ਨਤੀਜਾ ਤਾਂ ਦੇਖੋ, ਫਿਰ ਤੋਂ ਸਾਡੀਆਂ ਖੁੱਲੀਆਂ ਵਾਗਾਂ ਹਨ, ਪਰੰਤੂ ਹਰ ਹਾਲਤ ਵਿਚ ਭਗੌੜੇ ਹੋ ਕੇ ਰਹਿਣ ਦੀ ਜ਼ਿੰਦਗੀ ਨਾਲੋਂ ਤਾਂ ਰਣ ਜੁਝਣ ਦੀ ਜ਼ਿੰਦਗੀ ਜ਼ਿਆਦਾ ਸੋਭਨੀਕ ਹੈ। ਪਰ ਉਹ ਕਾਲੇ ਪਏ ਹੋਏ ਕਦੋਂ ਮੰਨਦੇ ਸਨ? ਬੰਗਾਲੀ ਨਜ਼ਰਬੰਦ ਦੇਸ਼ ਭਗਤਾਂ ਵੱਲੋਂ ਵੀ ਦਾਸ ਪਾਸ ਸੰਦੇਸ਼ਾ ਆਇਆ ਕਿ ਹੋਲੇ ਮਹੱਲੇ ਤਾਈ ਉਨ੍ਹਾਂ ਨੂੰ ਜ਼ਰੂਰ ਅਟਕਾਓ, ਫਿਰ ਬਾਹਰ ਦੀ ਹਾਲਤ ਦੇਖ ਕੇ ਅਧਿਕ ਵਿਚਾਰ ਕੀਤੀ ਜਾਵੇਗੀ। ਦਾਸ ਨੇ ਬੰਗਾਲੀ ਨਜ਼ਰਬੰਦ ਸੱਜਣਾਂ ਦਾ ਇਹ ਸੰਦੇਸ਼ਾ ਵੀ ਉਨ੍ਹਾਂ ਨੂੰ ਪਹੁੰਚਾ ਦਿੱਤਾ ਤੇ ਦਾਸ ਨੂੰ ਖਿਆਲ ਸੀ ਕਿ ਉਹ ਬਿਨਾਂ ਪੂਰਨ ਸਰਬਸੰਮਤੀ ਦੇ ਹਰਨ ਹੋਣ ਦੀ ਕਾਹਲੀ ਨਹੀਂ ਕਰਨਗੇ। ਪਰੰਤੂ ਯੂਪੀ ਦੇ ਇਕ ਦਾਸੀ ਕੈਦੀ ਰਾਜਪੂਤ ਕੇਸਰੀ ਸਿੰਘ ਨੇ ਭਾਈ ਹੀਰਾ ਸਿੰਘ ਨੂੰ ਬੋਲੀ ਮਾਰ ਦਿੱਤੀ ਕਿ ਕਹਿਣਾ ਹੀ ਸਖਾਲਾ ਹੈ, ਕਰਕੇ ਦਿਖਾਉਣਾ ਔਖਾ ਹੈ। ਇਹ ਬੋਲੀ ਸੀ ਕਿ ਬਾਣ ਸੀ। ਤਾਬੜਤੋੜ ਉਸੇ ਰਾਤ ਹੀ ਚੰਪਤ ਹੋਣ ਦੀਆਂ ਚੇਟਕਾਂ ਚੜ ਮੱਚੀਆਂ। ਦਾਸ ਉਸੇ ਆਥਣ ਹਸਪਤਾਲ ਵਿਚੋਂ ਖਾਰਜ ਹੋ ਕੇ ਆਪਣੇ ਬਲਾਕ ਪੰਜਾਬੀ ਸੈੱਲ ਬਲਾਕ ਨੰਬਰ 3 ਵਿਚ ਆ ਗਿਆ। ਪਰ ਮੈਂ ਆਪਣੇ ਜਾਣੇ ਇਤੀ ਜਵਾਨੀ ਬੈਠਾ ਹਾਂ ਕਿ ਸਪੈਸ਼ਲ ਬਲਾਕ ਵਾਲੇ ਸਾਥੀਆਂ ਦੀ ਹਰਨ ਹੋਣ ਵਾਲੀ ਸਲਾਹ ਹੁਣ ਜ਼ਰੂਰ ਮੱਠੀ ਹੋ ਗਈ ਹੋਣੀ ਹੈ। ਇਸ ਕਰਕੇ ਹੁਣ ਗਮੇ ਵੀ ਨਹੀਂ ਸੀ ਕਿ ਇਤਨੀ ਛੇਤੀ ਹੀ ਤਾਬੜਤੋੜੀ ਤਿਆਰੇ ਵਜਾਏ ਜਾਣਗੇ। ਅੱਥਣ ਦਾ ਪ੍ਰਸ਼ਾਦਾ ਛਕੇ ਪਸ਼ਚਾਤ ਫਿਰ ਰਿਕਾਰਡ ਦਾ ਸੰਦੇਸ਼ਾ ਜਵਾਨੀ ਆਇਆ ਕਿ ਅੱਜ ਰਹਿਰਾਸ ਕੀਰਤਨ ਸੁਲੇ ਦੇ ਪਸ਼ਚਾਤ ਗੱਜ ਵੱਜ ਕੇ ਜਕਾਰਾ ਗਜਾਇਆ ਜਾਵੇਗਾ। ਅਤੇ ਇਧਰ ਸਾਡੇ ਨਾਲ ਹੁਣੇ ਥੋੜਾ ਚਿਰ ਪਹਿਲਾਂ ਹੀ ਸੁਪਰਡੈਂਟ ਤੇ ਦਰੋਗਾ ਇਕਰਾਰ ਕਰਕੇ ਗਏ ਸਨ ਕਿ ਜੇ ਤੁਸੀਂ ਬਹੁਤ ਗੱਜ ਕੇ ਜੈਕਾਰਾ ਨਾ ਗਜਾਇਆ ਕਰੋ ਤਾਂ ਤੁਹਾਨੂੰ ਸਾਰਿਆਂ ਨੂੰ 4 ਨੰਬਰ ਸਪੈਸ਼ਲ ਬਲਾਕ ਵਿੱਚ ਹੀ ਲਿਜਾ ਕੇ ਇਕੱਠੇ ਕਰ ਦੇਵਾਂਗੇ। ਸੋ ਇਸ ਖਿਆਲ ਅਨੁਸਾਰ ਕਿ ਕੱਲ ਨੂੰ ਤਾਂ ਸਾਰਿਆਂ ਨੇ ਇਕੱਠੇ ਹੋ ਹੀ ਜਾਣਾ ਹੈ, 4 ਨੰਬਰ ਸਪੈਸ਼ਲ ਬਲਾਕ ਵਾਲਿਆਂ ਸੱਜਣਾ ਸਾਥੀਆਂ ਨੂੰ ਉਨ੍ਹਾਂ ਦੇ ਉਡੰਤ ਸੁਨੇਹ ਦੇ ਉੱਤਰ ਵਿਚ ਮੇਰੇ ਮੂੰਹੋਂ ਤੁਰੰਤ ਇਹੋ ਅੱਖਰ ਨਿਕਲੇ ਕਿ ਉਨ੍ਹਾਂ ਨੂੰ ਕਹਿ ਦਿਓ ਕਿ ਅੱਜ ਦਾ ਦਿਨ ਮਤ ਜੈਕਾਰਾ ਗਜਾਉਣ, ਕੱਲ ਨੂੰ ਸਾਰਿਆਂ ਦੇ ਇਕੱਠੇ ਕਰਨ ਦਾ ਵਾਅਦਾ ਹੋਇਆ ਹੈ। ਖ਼ਬਰ ਨਹੀਂ ਉਨ੍ਹਾਂ ਪਾਸ ਇਹ ਸੰਦੇਸ਼ਾ ਪੁੱਜਾ ਜਾਂ ਨਹੀਂ, ਕਿਉਂਕਿ ਲਾਕਅਪ ਹੋਣ ਵਾਲੀ ਹੀ ਸੀ। ਜੇ ਪੁੱਜਾ ਹੋਊ ਤਾਂ ਉਨ੍ਹਾਂ ਗੋਲਿਆ ਨਹੀਂ, ਗੋਲਣ ਵੀ ਕੀ, ਉਨ੍ਹਾਂ ਦਿਨੇ ਹੀ ਹਰਨ ਹੋਣ ਦੀ ਸਮੱਗਰੀ ਇਕੱਠੀ ਕਰ ਛੱਡੀ ਹੋਈ ਸੀ। ਪਰ ਅਸੀਂ ਤਾਂ
ਐਤ ਵੱਲੋਂ ਨਰੋਲ ਅਵੇਸਲੇ ਹੀ ਹੋਏ ਵੇ ਸੀ।
ਹਸਬ ਮਾਮੂਲ 1:30 ਵਜੇ ਰਾਤ ਦੇ ਉੱਠ ਕੇ ਇਸ਼ਨਾਨ ਕਰ ਗੁਰਬਾਣੀ ਦੇ ਪਾਠ ਭਜਨ ਅਭਿਆਸ ਵਿਚ ਜੁੜੇ ਹੋਏ ਸਾਂ। ਭਾਈ ਅਤਰ ਸਿੰਘ ਜੀ ਨੇ ਸਾਡੇ ਪਿਛਵਾੜੇ ਲੱਗਦੇ ਬਲਾਕ ਪੰਜਾਬੀ ਸੈੱਲ ਨੰਬਰ 1 ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪ੍ਰੇਮ ਪਾਠ ਉਚਾਰਨ ਆਰੰਭ ਦਿੱਤਾ ਸੀ। ਉਨ੍ਹਾਂ ਦਾ ਪ੍ਰੇਮ ਪਾਠ ਟਿੱਕੀ ਰਾਤ ਤਿਹਾਂ ਪੰਜਾਬੀ ਨੰਬਰਾਂ ਵਿਚ ਸਹਿਜ ਹੀ ਸੁਣਿਆ ਕਰਦਾ ਸੀ। ਅਜੇ ਬਾਬਾ ਨਖਰੀ ਦੇ ਪਾਠ ਦੀ ਸਰੋਤ ਕੰਨਾਂ ਵਿਚ ਪੈਣੀ ਲੱਗੀ ਸੀ ਕਿ ਕੜਕ ਕਰਕੇ ਦਾਸ ਦੀ ਭਜਨ ਅਭਿਆਸੀ ਸਰੋਤ ਗਗਨ ਮੰਡਲਾਂ ਵਿਖੇ ਜਾ ਚੜੀ
ਤੇ ਉਥੇ ਚੜੀ ਚੜਾਈ ਨਹੀਂ ਬਾਕੀ ਸਾਰਾ ਪਾਠ ਸ੍ਰੀ ਬਾਬਾ ਨਖਰੀ ਦੀ ਬਾਣੀ ਦਾ ਸੁਣਿਆ।
ਭੋਗ ਪੈਣ ਸਮੇ ਜਾਂ ਪੈਣ ਸਾਰ ਹੀ ਨਜ਼ਾਰਾ ਡਿੱਠਾ ਕਿ ਮੇਰੀ ਕੋਠੀ ਦਾ ਬੂਹਾ ਚਪੱਟ ਖੁੱਲਾ ਹੈ ਤੇ ਬਾਹਰ ਭਾਈ ਹੀਰਾ ਸਿੰਘ ਜੀ, ਭਾਈ ਸੁੱਚਾ ਸਿੰਘ ਜੀ ਆਦਿ 3-4 ਸੱਜਣ ਖੜੇ ਹਨ ਪਰ ਅੰਦਰ ਨਹੀਂ ਆ ਸਕਦੇ। ਮੈਂ ਹੰਬਲਾ ਮਾਰ ਕੇ ਉਠਿਆ ਪਰ ਤੱਕ ਉਠਿਆ
ਕਿ ਉਹ ਤਾਂ ਅੰਦਰ ਆ ਹੀ ਨਹੀਂ ਸਕਦੇ।
ਮੈਂ ਹੀ ਬਾਹਰ ਜਾ ਕੇ ਮਿਲਾ। ਮੈਂ ਉੱਠ ਕੇ ਧਾਈ ਕਰਕੇ ਬਾਹਰ ਜਾਣ ਨੂੰ ਬੂਹਾ ਲੰਘਣ ਲਈ ਓਲਿਆ ਤਾਂ ਕੜਕ ਕਰਕੇ ਮੇਰਾ ਸਿਰ ਲੋਹੇ ਦੇ ਜੰਗਲੇ ਵਿਚ ਲੱਗਾ
ਅਤੇ ਤੜਕ ਦੇ ਕੇ ਸੁਰਤ ਸਵਾਸ ਕੜਕੀ ਹੇਠਾਹਾਂ ਨੂੰ ਕੜਕ ਉਤਰੀ
ਤਾਂ ਮੈਂ ਕੀ ਦੇਖਾਂ ਕਿ ਜੰਗਲਾ ਬੰਦ ਹੈ। ਮੱਥੇ ਨੂੰ ਹੱਥ ਲਾਇਆ ਤਾਂ ਵੱਡਾ ਸਾਰਾ ਗੁੰਬੜ ਪਿਆ ਹੋਇਆ। ਅਗਾਹਾਂ ਨਜ਼ਰ ਮਾਰੀ ਤਾਂ ਭਾਈ ਹੀਰਾ ਸਿੰਘ ਤੇ ਭਾਈ ਸੁੱਚਾ ਸਿੰਘ ਜੀ ਹੋਰੀ ਸੱਚਮੁੱਚ ਹੀ ਮੇਰੀ ਕੋਠੀ ਦੇ ਜੰਗਲੇ ਦੇ ਜੰਦਰੇ ਨੂੰ ਚਿੰਬੜੇ ਹੋਏ ਹਨ, ਪਰ ਉਨ੍ਹਾਂ ਤੋਂ ਖੁੱਲ੍ਹਦਾ ਨਹੀਂ ਸੀ। ਮੈਂ ਉਨ੍ਹਾਂ ਨੂੰ ਆਖਿਆ ਕਿ ਕੀ ਇਹ ਪ੍ਰਤੱਖ ਨਜ਼ਾਰਾ ਹੈ ਕਿ ਮੈਂ ਸੁਪਨਾ ਦੀ ਹੀ ਦੇਖ ਰਿਹਾ। ਉਨ੍ਹਾਂ ਆਖਿਆ ਕਿ ਹਰਨ ਹੋਣ ਲਈ ਤਿਆਰ ਹੋ ਜਾਓ, ਸਪੈਸ਼ਲ ਨੰਬਰ ਦੀਆਂ ਫੌਜਾਂ ਤਾਂ ਉਸ ਬਲਾਕ ਦੇ ਜਿੰਦਰਿਆਂ ਅੰਦਰੋਂ ਗੱਜ ਨਿਕਲੀਆਂ ਹਨ। ਆਪ ਸੱਜਣਾਂ ਨੂੰ ਲੈ ਕੇ ਵੀ ਭੱਜਣ ਦੀ ਡਰੀ ਹੈ। ਉਨ੍ਹਾਂ ਵਿਚੋਂ ਇਕ ਸੱਜਣ ਦੇ ਹੱਥ ਬੱਤੀ ਹੈ ਤੇ 2-3 ਸੱਜਣ ਚਾਬੀਆਂ ਦਾ ਗੁੱਛਾ ਲਈ ਤਾਲਾ ਖੋਲਣ ਦੀ ਵਾਹ ਲਾ ਰਹੇ ਹਨ। ਅੱਧਾ ਘੰਟਾ ਖੋਲਦਿਆਂ ਨੂੰ ਹੋ ਗਿਆ। 2 ਗੁੱਛੇ ਚਾਬੀਆਂ ਦੇ ਉਨ੍ਹਾਂ ਪਾਸ ਸਨ ਪਰ ਦੋਹਾਂ ਵਿਚੋਂ ਕੋਈ ਚਾਬੀ ਨਾ ਲੱਗੇ। ਦਾਸ ਨੇ ਗੁੱਛੇ ਅੰਦਰੋਂ ਹੱਥ ਕੱਢ ਕੇ ਵੜ ਕੇ ਜੋ ਦੇਖੇ ਤਾਂ ਉਨ੍ਹਾਂ ਉੱਤੇ 2 ਨੰਬਰ ਲਿਖਿਆ ਹੋਇਆ। ਤਾਂ ਮੈਂ ਆਖਿਆ ਇਹ ਤਾਂ 2 ਗੁੱਛੇ ਪੰਜਾਬੀ ਨੰਬਰ 2 ਦੇ ਅੰਦਰਲੇ ਬਾਹਰਲੇ ਜਿੰਦਿਆਂ ਦੀਆਂ ਚਾਬੀਆਂ ਦੇ ਗੁੱਛੇ ਹਨ। ਤੁਸੀਂ ਕਾਹਨੂੰ ਟੱਕਰਾ ਮਾਰਦੇ ਹੋ, ਤੁਸਾਂ ਤਾਂ ਖੁੱਲਣੇ ਨਹੀਂ। ਉਨ੍ਹਾਂ ਵਿਚੋਂ 2 ਬਾਹਰ ਖੜੋਤੇ ਹੋਰ ਸੱਜਣ ਅਸਲੀ ਗੁੱਛਾ ਲੈਣ ਲਈ ਸਪੈਸ਼ਲ ਬਲਾਕ ਨੂੰ ਭੱਜੇ। ਪਰ ਐਤਨ ਨੂੰ ਅਲਾਰਮ ਦੀ ਘੰਟੀ ਹੋ ਗਈ ਤਾਂ ਉਹ ਪੁੱਛਣ ਲੱਗੇ ਕਿ ਭਾਈ ਸਾਹਿਬ ਜੀ ਹੁਣ ਕੀ ਕਰੀਏ। ਦਾਸ ਨੇ ਆਖਿਆ ਕਿ ਭਾਣੇ ਦੀ ਖੇਡ ਹੈ, ਬਿਹਤਰ ਇਹ ਹੈ ਕਿ ਤੁਸੀਂ ਵਾਪਸ ਆਪਣੀਆਂ ਕੋਠੀਆਂ ਵਿਚ ਜਾ ਬੈਠੋ। ਭਾਣੇ ਅੰਦਰ ਤੁਹਾਡਾ ਬਾਹਰ ਜਾਣਾ ਮਨਜ਼ੂਰ ਨਹੀਂ ਪਾਸਦਾ, ਪਰ ਹੁਣ ਸਾਡਾ ਮੁੜ ਕੇ ਵਾਪਸ ਕੋਠੀਆਂ ਵਿਚ ਜਾਣਾ ਵੀ ਔਖਾ ਹੈ। ਗਾਰਦਾਂ ਚੜੀਆਂ ਆਉਂਦੀਆਂ ਹੁਣ ਦੀਆਂ, ਭਗੌੜੇ ਤਾਂ ਤੁਸੀਂ ਹੋ ਹੀ ਚੁੱਕੇ ਹੋ। ਜੇ ਕਾਮਯਾਬੀ ਨਾਲ ਜੇਲ੍ਹ ਹੱਤੇ ਦੀ ਬਾਹਰਲੀ ਵੱਡੀ ਫਸੀਲ ਟੱਪ ਸਕਦੇ ਹੋ ਤਾਂ ਦੇਰ ਨਾ ਕਰੋ, ਟੱਪ ਜਾਓ ਤੇ ਸਾਡਾ ਕੁਛ ਖਿਆਲ ਨਾ ਕਰੋ। ਸਾਡੀ ਖਾਤਰ ਤੁਸੀਂ ਔਖ ਵਿਚ ਨਾ ਪਵੋ। ਜੋ ਕੁਛ ਪਿੱਛੇ ਸਾਡੇ ਸਿਰ ਤੇ ਵਰਤੇਗੀ ਅਸੀਂ ਸਹਿ ਲਵਾਂਗੇ, ਪਰ ਸਾਡੀ ਬਹਾਦਰੀ ਵਿਚ ਕੋਈ ਫਰਕ ਨਾ ਆਵੇ। ਇਤਨਾ ਧਿਆਨ ਰੱਖਣਾ ਕਿ ਫਸੀਲ ਤੋਂ ਬਾਹਰ ਉਤਰਨ ਲੱਗਿਆ ਚੌਕਸਾਈ ਨਾਲ ਉਤਰਨਾ, ਮਤੇ ਕੋਈ 60 ਫੇਟ ਵੱਜੇ। ਉਹ ਅੱਗੇ ਹੀ ਇਤਨੀ ਗੱਲ ਚਾਹੁੰਦੇ ਸੀ। ਤੁਰਤ ਫੁਰਤ ਫਸੀਲ ਤੇ ਜਾ ਉਦਾਲੇ ਹੋਏ ਜੋ ਸਾਡੇ ਬਲਾਕ ਦੇ ਨੇੜੇ ਹੀ ਸੀ, ਪਰ ਅਜੇ ਫਸੀਲ ਤੇ ਪਹੁੰਚੇ ਸੀ ਕੰਦਰੋ ਕਸੀ ਕਸਾਈ ਸਨ ਵੱਧ ਸੰਗੀਨਾਂ ਵਾਲੀ ਜੇਲ ਸਿਪਾਹੀਆਂ ਦੀ ਗਾਰਦ ਆ ਗਈ ਤੇ ਬਾਰ ਬਾਰ ਮੈਟਰੀ ਪੁਲਿਸ ਦੀਆਂ ਗਾਰਦਾਂ ਫਾਲਨ ਹੋਣ ਲੱਗ ਗਈਆਂ। ਚਟਪਟ 2-4 ਲੰਮੇ ਲੰਮੇ ਮੌਜੂਦ ਸਿੰਘਾਂ ਦੀਆਂ ਉਪਰੋ ਥਲੀ ਮੋਢਿਆਂ ਉਤੇ ਚੜ ਖੜੀਆਂ ਸੀੜੀਆਂ ਬਣ ਗਈਆਂ।
ਅਜੇ 4 ਸੱਜਣ ਹੀ ਧੁਰ ਸਿਖਰ ਫਸੀਲ ਉਤੇ ਚੜੇ ਸਨ ਕਿ ਅੰਦਰਲੀ ਜੇਲ੍ਹ ਗਾਰਦ ਐਨ ਸਿਰ ਤੇ ਆ ਗਈ
ਤੇ ਤਿਲ ਧਰੀ ਜਮਾਂਦਾਰ ਨੇ ਕਿਹਾ ਕਹਾਂ ਜਾਓਗੇ? ਤਾਂ ਉਪਰੋ ਸਿੰਘ ਨੇ ਹੇਠਲੇ ਸਿੰਘਾਂ ਨੂੰ ਲਕਾਰਾ ਮਾਰਿਆ ਕਿ ਮਾਰੋ ਸਿੰਨ ਕੇ ਬੰਬ ਦੇਖਦੇ ਕੀ ਹੋ? ਉਦੋਂ ਹੀ ਮਾਰੋਗੇ ਜਦੋਂ ਮੋਰੀਆਂ ਚੜਨਗੇ। ਜੱਕਾ ਤੱਕਾ ਕੀ ਕਰਦੇ ਹੋ? ਦਿਓ ਤੋੜਾ ਬੰਬ ਨੂੰ। ਵੇਲੇ ਸਿਰ ਔੜਿਆ ਹਥਿਆਰ ਬੰਬ ਗੋਲੇ ਤੋਂ ਵੀ ਵੱਧ ਹੁੰਦਾ ਹੈ। ਬੰਬ ਆਦਿ ਤਾਂ ਸਿੰਘਾਂ ਪਾਸ ਕੁਛ ਨਹੀਂ ਸੀ, ਉਨ੍ਹਾਂ ਕੋਲ ਤਾਂ ਸਿਰਫ਼ ਜਿੰਦਰੇ ਹੀ ਸਨ। ਸ੍ਰੀਮਾਨ ਭਾਈ ਗੁੱਜਰ ਸਿੰਘ ਜੀ ਨੂੰ ਜੋ ਉਸਾਣ ਆਇਆ ਤੇ ਉਪਰੋਂ ਹੱਲਾਸ਼ੇਰੀ ਮਿਲੀ ਤਾਂ ਤੁਰੰਤ ਹੀ ਦੀਆ ਸਲਾਹੀ ਵਿਚੋਂ ਇਕ ਸੀਖ ਕੱਢ ਕੇ ਕਸਾਈ ਤੇ ਇਕ ਜਿੰਦਰਾ ਵਗਾ ਕੇ ਮਾਰਿਆ ਜੋ ਭੱਜੇ ਜਾਂਦੇ ਤਿਲਕਧਾਰੀ ਦੀ ਪਿੱਠ ਉੱਤੇ ਲੱਗਾ। ਅੱਗ ਚਮਕਣ ਦੀ ਦੇਰ ਸੀ ਕਿ ਸਾਰੀ ਗਾਰਦ ਪਿਛਲੇ ਪੈਰੀ ਆਪਣੀ ਜਾਨ ਲੈ ਕੇ ਨਸ ਭੱਜੀ। ਸਾਹ ਨਾਲ ਸਾਹ ਨਾਲ ਰਲੇ ਤਰ ਜੇਲੋਂ ਬਾਹਰ ਜਾ ਕੇ ਦਮ ਲਿਆ। ਉਧਰ ਫਸੀਲ ਤੇ ਖੜੇ ਪਹਿਲੇ ਪੂਰ ਦੇ ਕਈ ਅਲੇਲ ਸਿੰਘਾਂ ਨੇ ਹੌਸਲੇ ਵਿਚ ਆ ਕੇ ਖੜਿਆਂ ਹੀ ਫਸੀਲੋਂ ਬਾਹਰ ਵਾਰ ਛਾਲਾਂ ਮਾਰ ਦਿੱਤੀਆਂ, ਪਰ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੁਖੇ। ਪਹਿਲੇ ਪੂਰ ਦੇ ਛਾਲਾਂ ਮਾਰਨ ਵਾਲੇ ਪੰਜ ਛੇ ਸੱਜਣ ਤਾਂ ਡਿੱਗਦੇ ਹੀ ਤਕੜੇ ਜ਼ਖਮੀ ਹੋ ਗਏ, ਬਾਕੀਆਂ ਦੇ ਪੈਰ ਫਟ ਗਏ। ਉਹ ਤਾਂ ਭੱਜਣੋਂ ਵੀ ਰਿਹਾ ਖੜੋਤੇ ਇਹ ਤਲਖ ਤਜ਼ਰਬਾ ਦੇਖ ਕੇ। ਬਾਕੀ ਦੇ ਰਹਿੰਦੇ ਸੱਜਣ ਤਾਂ ਫਿਰ ਫਸੀਲ ਤੋਂ ਲੰਘ ਕੇ ਛਾਲਾਂ ਮਾਰ ਉਤਰੇ, ਸੋ ਸਭ ਸਹੀ ਸਲਾਮਤ ਉਤਰ ਆਏ। ਇਨ੍ਹਾਂ ਲਮਕਣ ਵਾਲੇ ਸਹੀ ਸਲਾਮਤ ਸੱਜਣਾਂ ਵਿਚ ਅਜੇ ਪਹਿਲਾ ਸਿੰਘ ਇੰਦਰ ਸਿੰਘ ਸ਼ੇਖ ਦਲਤ ਵਾਲਾ ਹੀ ਉਤਰਿਆ ਸੀ ਕਿ ਬਾਹਰੋਂ ਮਿਲਟਰੀ ਪੁਲਿਸ ਆ ਪਈ। ਦੋ ਚੌਹਾਂ ਆ ਕੇ ਭੱਜੇ ਜਾਂਦੇ ਇੰਦਰ ਸਿੰਘ ਨੂੰ ਫੜ ਕੇ ਨੱਪ ਲਿਆ, ਤਾਂ ਕੋਲੇ ਹੀ ਛਾਲ ਮਾਰ ਕੇ ਜ਼ਖਮੀ ਹੋਏ ਸੱਜਣਾਂ ਵਿਚੋਂ ਇਕ ਸੱਜਣ ਵੀਰ ਲਾਲ ਸਿੰਘ ਨਾਰੰਗਵਾਲ ਢੱਠਾ ਪਿਆ ਸੀ। ਉਸ ਨੇ ਜੋ ਦੇਖਿਆ ਕਿ ਵੀਰ ਇੰਦਰ ਸਿੰਘ ਕਸੂਤਾ ਕੜਕੀ ਵਿਚ ਆਣ ਫਸਿਆ ਹੈ, ਹਿੰਮਤ ਕਰਕੇ ਤੱਤੇ ਕਾਓ ਹੀ ਖੜੋ ਕੇ ਸਾਵਧਾਨ ਹੋ ਕੇ ਇਕ ਮਿਲਟਰੀ ਪੁਲਸੀਏ ਦੇ ਹੱਥੋਂ ਸੰਮਾਂ ਵਾਲੀ ਡਾਂਗ ਖੋਲੀ ਅਤੇ ਖੋਕੇ ਇਕ ਹੀ ਜੜੀ ਸੀ ਕਿ ਕਿਲਕਾਰੀਆਂ ਮਾਰ ਕੇ ਪਛਾਣ ਨੂੰ ਪੱਤਰਾ ਵਾਚ ਨਸੇ ਤੇ ਨਸਦੇ ਨਸਦੇ ਹੋਰ ਅੱਗੇ ਆਉਣ ਵਾਲੇ ਮਿਲਟਰੀ ਪੁਲਿਸ ਦੇ ਜਵਾਨਾਂ ਨੂੰ ਇਸ ਤਰ੍ਹਾਂ ਦਹਾਈ ਮਚਾਉਣ ਲੱਗੇ, ਅਰੇ ਪੰਜਾਬੀ ਸਿੱਖ ਹੈ ਰੇ, ਮਾਤਾ ਨਾ ਆਪਣੀ ਜਾਨ ਲੇਕਰ ਭਾਗ ਜਾਓ, ਮਾਤਾ ਨਾ ਰੇ ਪੰਜਾਬੀ ਸਿੱਖ ਰੇ। ਬਸ ਇਹ ਕਲਕਾਰੀ ਸੁਣਨ ਸਾਰ ਹੀ ਸਾਰੀ ਮਿਲਟਰੀ ਪੁਲਿਸ ਪਿਛਲਖੋਰੀ ਭੱਜ ਗਈ, ਮੈਦਾਨ ਸਾਫ਼ ਹੋ ਗਿਆ, ਅੱਗੇ ਰੁਕਣ ਵਾਲਾ ਕੋਈ ਨਹੀਂ। ਫਸੀਲ ਟੱਪ ਕੇ 18 ਦੇ 18 ਸਿੰਘ ਹੀ ਪਾਰ ਪਏ, ਸਾਰੀ ਜੇਲ੍ਹ ਵਿਚ ਹਾਹਾਕਾਰ ਮਚ ਗਈ। ਜੇਲ੍ਹ ਵਾਲੇ ਅੰਦਰੇ ਅੰਦਰ ਹੀਕਾਵਾਂ ਰੌਲੀ ਪਾਉਣ, ਤੋੜਾ ਦਗਣ ਸਮੇਂ ਸਭ ਹੀ ਪਿੱਠ ਦੇ ਭੱਜੇ ਸਨ। ਰਾਤ ਦੇ 12 ਵਜੇ ਤੋਂ 3 ਵਜੇ ਤੱਕ ਤੜਕੇ ਤਾਈ ਖਾਲਸਾ ਜੇਲ੍ਹ ਅੰਦਰ ਖੁੱਲਾ ਵਿਚਰਦਾ ਰਿਹਾ। ਉਦੋਂ ਤਾਂ ਸਭ ਸੁਸਰੀ ਹੋ ਕੇ ਸੁੱਤੇ ਰਹੇ ਤੇ ਕੈਰ ਹੋ ਕੇ ਛਾਪਲੇ ਰਹੇ। ਇਨ੍ਹਾਂ 18 ਹਰਨੇਟਿਆਂ ਦੀਆਂ ਕੋਠੀਆਂ ਅੰਦਰੋਂ ਨਿਕਲਣ ਦੀ ਵਿਥਿਆ ਵੀ ਇਕ ਦਲੇਰਾਨਾ ਕਾਰਨਾਮਾ ਹੈ ਜੋ ਇਉਂ ਹੈ। ਰਾਤ ਦੇ 12 ਵਜੇ ਦੋ ਸੱਜਣ ਭਾਈ ਨੱਥਾ ਸਿੰਘ ਧੁੰਨ ਤੇ ਸੁੱਚਾ ਸਿੰਘ ਚੋਲਾ ਦੋਵੇਂ ਆਪੋ ਆਪਣੀ ਕੋਠੀ ਦੀ ਛੱਤ ਪਾੜ ਕੇ
ਕੋਠੇ ਉੱਪਰ ਦੀ ਨਿਕਲੇ,
ਉਧਰ ਪਾੜ ਲੱਗੇ ਤੇ ਇਧਰ ਦੂਜੇ ਸੱਜਣ ਵੀਰ ਲਾਲ ਸਿੰਘ ਜੀ ਢੁੱਡੀ ਕੇ ਵਰਗੇ ਚੰਡੀ ਦਾ ਪਾਠ ਕਰਨ ਤੇ ਸਹਿਜ ਭਾਈ ਅਰਜਨ ਸਿੰਘ ਜੀ ਨੇ ਖਾਲੀ ਕਟੋਰੀਆਂ ਦੇ ਤਪਲੇ ਬਣਾ ਲਏ। ਲੱਗਾ ਜੋਰੋ ਜੋਰੀ ਜੋੜੀ ਵਜਾਉਣ। ਖਾਪੜ ਖੇੜੀ ਵਾਲੇ ਨਿਹੰਗ ਗੰਡਾ ਸਿੰਘ ਤੇ ਹਰੀ ਸਿੰਘ ਕੱਕੜ ਹੋਰੀ ਕੀਰਤਨ ਕਰਨ, ਐਸੇ ਜਾਗੇ ਹਸਮ ਮਾਮੂਲ ਹੀ ਰਿਹਾ ਕਰਦੇ ਸਨ।
ਜੇਲ੍ਹ ਵਾਲਿਆਂ ਨੂੰ ਪਾੜ ਲੱਗਣ ਦਾ ਸਾਨ ਗੁਮਾਨ ਵੀ ਨਾ ਗੁਜ਼ਰਿਆ।
ਸੱਬਣਾ ਤਾਂ ਸਹਿਜ ਹੋਰੀ ਅਰਜਨ ਸਿੰਘ ਜੀ ਜਗਰਾਓ ਇਕ ਦੋ ਦਿਨ ਪਹਿਲਾਂ ਹੀ ਕਿਤੋਂ ਮਾਠ ਲਿਆਏ ਸਨ, ਉਨ੍ਹਾਂ ਸੱਬਲਾਂ ਨਾਲ ਹੀ ਹੁਣ ਅੱਧੀ ਰਾਤੀ ਸੰਨ ਲਗਾ ਰਹੇ ਸਨ। ਸੰਨ ਲੱਗ ਹੀ ਨਾ ਸਕੇ, ਪਰ ਚੰਡੀ ਦੀ ਵਾਰ ਦਾ ਪਾਠ ਅਜੇ ਵੀ ਜ਼ੋਰ ਜ਼ੋਰ ਹੋ ਰਿਹਾ ਹੈ। ਨੱਥਾ ਸਿੰਘ ਤਾਂ ਸੁਖੈਨ ਹੀ ਪਿੱਛੇ ਦੱਸੇ ਕੰਧ ਅਤੇ ਛੱਤ ਦੇ ਦਰਮਿਆਨੀ ਪਾੜ ਵਿਚ ਦੀ ਪਾਰ ਕਰ ਗਿਆ ਅਤੇ ਤਰ ਕੋਠੀ ਦੀ ਛੱਤੇ ਜਾ ਚੜਿਆ, ਪਰ ਸੁੱਚਾ ਸਿੰਘ ਚੋਲੀਏ ਤਾਂ ਅੱਧ ਵਿਚਾਲੇ ਹੀ ਸੰਨ ਵਿਚ ਫਸੇ ਹੋਏ ਸਨ।
ਪਾੜ ਤੰਗ ਸੀ ਤੇ ਸਰੀਰ ਜਬਰ ਸੀ।
ਨੱਥਾ ਸਿੰਘ ਨੇ ਉਪਰੋਂ ਬਰਾਂਡੇ ਦੀ ਛੱਤ ਉੱਤੇ ਆ ਕੇ ਮਸਾਂ ਧੁੱਖ ਸੀਟ ਕੇ ਖਿੱਚਿਆ ਤਾਂ ਦੋਈ ਮਲਕੜੇ ਜਿਹੇ ਛੱਤ ਉਪਰੋਂ ਹੇਠਾਂ ਉਤਰੇ ਤੇ ਫੁਰਤੋ ਫੁਰਤੀ ਪਹਿਰਾ ਦੇਣ ਵਾਲੇ ਸਿਪਾਹੀ ਨੂੰ ਜਾ ਨੱਪਿਆ। ਉਹ ਰੌਲਾ ਪਾਉਣ ਲੱਗਾ ਤਾਂ ਉਸ ਦੇ ਕਸੁੰਨ ਲੱਗਣ ਲੱਗ ਪਏ ਤੇ ਮੂੰਹ ਵਿਚ ਡੱਟੇ ਉਡਾਏ ਗਏ। ਇਧਰ ਮਾਰ ਕੁਟਾਈ ਹੋਣ ਲੱਗੀ ਤੇ ਉਧਰ ਚੰਡੀ ਦੀ ਵਾਰ ਐਨ ਮੌਕੇ ਸਿਰ ਤੁਕ ਪੜਨ ਵਿਚ ਆਈ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ। ਸਿਪਾਹੀ ਨੇ ਪਹਿਲਾਂ ਕਸੁੰਨ ਵੱਜਣ ਪਰ ਦੁਹਾਈ ਵੀ ਇਹੋ ਦਿੱਤੀ ਸੀ ਕਿ ਮੈਂ ਤੋ ਤੁਹਾਰਾ ਭਾਈ ਹੂੰ, ਮੁਝੇ ਮਤ ਮਾਰੋ। ਬਗਾਨਿਆਂ ਦਾ ਦੂਰ ਸਮਝ ਕੇ ਹੀ ਵਿਚਾਰਾ ਮਾਰਿਆ ਗਿਆ, ਨਹੀਂ ਤਾਂ ਉਹ ਪੰਜਾਬੀਆਂ ਦਾ ਹਮਦਰਦ ਹੀ ਸੀ। ਉਸ ਨੂੰ ਕੱਸ ਕੇ ਇਕ ਥੌਲੇ ਦਾ ਨੂਰ ਦਿੱਤਾ ਗਿਆ ਅਤੇ ਉਸ ਦੀ ਸਰਕਾਰੀ ਵਰਦੀ ਉਤਾਰ ਕੇ ਸੁੱਚਾ ਸਿੰਘ ਨੇ ਸਜਾ ਲਈ ਤੇ ਬੱਲਮ ਪੇਟੀ ਪਹਿਨ ਕੇ ਪਹਿਰਾ ਦੇਣ ਲੱਗ ਪਿਆ ਤੇ ਗੁਮਟੀ ਉਪਰੋਂ ਪੁਕਾਰ ਆਉਣ ਪਰ ਉੱਤਰ ਵਿਚ ਸਭ ਅੱਛਾ ਕਹਿ ਛੱਡੇ। ਇਤਨੇ ਨੂੰ ਜਮਾਂਦਾਰ ਇੰਚਾਰਜ ਵੀ ਗਸ਼ਤ ਲਾਉਂਦਾ ਇਧਰਾਂ ਨਿਕਲਿਆ। ਇਸ ਦੇ ਪਾਸ ਸਾਰੇ ਨੰਬਰਾਂ ਦੀਆਂ ਚਾਬੀਆਂ ਦੇ ਗੁੱਛੇ ਥੈਲੇ ਵਿਚ ਪਏ ਰਹਿੰਦੇ ਸਨ। ਜਦੋਂ ਇਹ ਸਿਪਾਹੀ ਵੱਲ ਨੂੰ ਸਭ ਅੱਛਾ ਪੁੱਛਣ ਆਇਆ ਤਾਂ ਪਿੱਛੋਂ ਦੀ ਨੱਥਾ ਸਿੰਘ ਨੇ ਝਪਟਾ ਮਾਰ ਕੇ ਗਰਦ ਨੂੰ ਅਨੱਪਿਆ। ਚੇਚੇ ਆਉਣ ਲੱਗਾ ਹੀ ਸੀ ਕਿ ਸਰਕਾਰੀ ਵਰਦੀ ਵਿਚ ਪੈਟਰੋਲ ਕਰਦੇ ਸੁੱਚਾ ਸਿੰਘ ਦੇਸ਼ ਭਗਤ ਸਿਪਾਹੀ ਨੇ ਉਸ ਦੇ ਮੂੰਹ ਮੂਹਰੇ ਬੁੱਜਾ ਦੇ ਦਿੱਤਾ, ਉਸ ਨੂੰ ਵੀ ਇਕ ਹੋਰ ਥੰਬਲੇ ਨਾਲ ਨਰੜ ਦਿੱਤਾ ਅਤੇ ਉਸ ਦੀ ਵਰਦੀ ਉਤਾਰ ਕੇ ਨੱਥਾ ਸਿੰਘ ਨੇ ਡਿਟਾ ਲਈ। ਅਰ ਉਸ ਨੇ ਝੋਲੇ ਵਿਚੋਂ ਫੁਰਤੀ ਨਾਲ ਚਾਬੀਆਂ ਦੇ ਗੁੱਛੇ ਕੱਢ ਕੇ ਲੰਮੀ ਲੰਮੀ ਘਾਹ ਵਿਚ ਬਗਾ ਕੇ ਖੰਡਾ ਦਿੱਤੇ। ਸਿਪਾਹੀ ਜਮਾਂਦਾਰ ਦੋਹਾਂ ਦੀਆਂ ਮੁਸ਼ਕਾਂ ਕੱਸ ਕੇ ਅਤੇ ਦੋਹਾਂ ਦੇ ਮੂੰਹ ਵਿਚ ਤਰੋੜੇ ਤੁੰਨ ਕੇ ਦੋਈ ਨਵੇਂ ਨਵੇਂ ਜਮਾਦਾਰ ਸਿਪਾਹੀ ਸਾਥੀ ਸੁੱਚਾ ਸਿੰਘ ਤੇ ਨੱਥਾ ਸਿੰਘ ਘਾਸ ਵਿਚੋਂ ਚਾਬੀਆਂ ਦੇ ਗੁੱਛੇ ਭਾਲੇ ਟੋਲਣ ਲੱਗੇ। ਪਹਿਲਾ ਗੁੱਛਾ ਤਾਂ ਲੱਗਦੇ ਹੱਥ ਹੀ ਉਨ੍ਹਾਂ ਦੀ ਆਪਣੀ ਸਪੈਸ਼ਲ ਬਲਾਕ ਦਾ ਹੀ ਲੱਭ ਪਿਆ। ਉਸ ਦੇ ਨਾਲ ਤਾਬੜ ਤੋੜ ਝਟਾਪਟ ਸਾਰੀਆਂ ਕੋਠੀਆਂ ਖੁੱਲ ਕੇ ਚੌੜ ਚਪੱਟ ਕਰ ਦਿੱਤੀਆਂ ਤੇ ਸਾਰੇ ਸੱਜਣ ਬਾਹਰ ਨਿਕਲ ਖੜੋਤੇ। 18 ਤਾਂ ਹਾਰਨ ਹੋਣ ਨੂੰ ਤਿਆਰ ਖੜੋਤੇ, ਪਰ 19ਵਾਂ ਛੋਟਾ ਵਿਸਾਖਾ ਸਿੰਘ ਦਾ ਦੇਹਰ ਅੰਦਰ ਹੀ ਦੜਬਟ ਕੇ ਪਿਆ ਰਿਹਾ। ਉਸ ਦੀ ਹਰਨ ਹੋਣ ਦੀ ਹਿੰਮਤ ਨਾ ਪਈ। ਜਦੋਂ ਉੱਕਾ ਹੀ ਮੁਕਰੀ ਖਾ ਗਿਆ ਤਾਂ ਉਸ ਦੀ ਕੋਠੀ ਬੰਦ ਕਰਕੇ ਬਾਹਰ ਹੈਂਡਲ ਲਾ ਦਿੱਤਾ ਗਿਆ ਅਤੇ ਬਾਕੀ 18 ਦੇ 18 ਸੱਜਣ ਛੜੱਪੇ ਮਾਰਦੇ ਤੇ ਕੁਦਾੜੀਆਂ ਲਾਉਂਦੇ ਹੋਏ ਚੱਕਰ ਜੇਲ੍ਹ ਬੁਰਜ ਦੇ ਕੋਲ ਦੀ ਹੋ ਕੇ ਬੁਰਜ ਵਾਲੇ ਸੰਤਰੀ ਤੋਂ ਅੱਖ ਬਚਾ ਕੇ ਸਾਡੇ ਵੱਲ ਪੰਜਾਬੀ ਨੰਬਰਾਂ ਨੂੰ ਆਏ, ਪਰ ਕਾਲੀ ਵਿਚ ਉਨ੍ਹਾਂ ਨੂੰ 2 ਨੰਬਰਾਂ ਦੇ ਗੁੱਛੇ ਹੀ ਹੱਥ ਲੱਗੇ। ਪਹਿਲਾਂ ਤਾਂ ਉਨ੍ਹਾਂ ਦੀ ਇਹ ਦਲੀਲ ਸੀ ਕਿ ਬੁਰਜ ਪਲੇ ਪਹਿਰੇਦਾਰ ਨੂੰ ਵੀ ਉਸੇ ਤਰ੍ਹਾਂ ਕਾਬੂ ਕੀਤਾ ਜਾਏ ਅਤੇ ਬੁਰਜ ਹੇਠ ਪਏ ਰਿਜ਼ਰਵ ਗਾਰਡ ਦੀ ਸਿਪਾਹੀਆਂ ਜਮਾਦਾਰ ਦੇ ਜਮਘੱਟ ਨੂੰ ਵੀ ਬਾਹਰੋਂ ਜਿੰਦਰੇ ਲਾ ਕੇ ਅੰਦਰ ਹੀ ਤਾੜਿਆ ਜਾਵੇ। ਪਰ ਸਮਾਂ ਥੋੜਾ ਸੀ ਅਤੇ 3 ਵਜੇ ਬਾਹਰੋਂ ਗਾਰਡ ਨੇ ਵੀ ਆਉਣਾ ਸੀ, ਨਾਲੇ ਰੌਂਦ ਵਾਲੇ ਦੇ ਆਉਣ ਦਾ ਵੇਲਾ ਵੀ ਸੀ ਦੇਵਨੇਤ ਨਾਲ। ਉਸ ਦਿਨ ਤਿਲਕਧਾਰੀ ਜਮਾਦਾਰ ਬਚ ਗਿਆ। ਜੇ ਕਿਤੇ ਉਸ ਦਿਨ ਇੰਚਾਰਜ ਡਿਊਟੀ ਤੇ ਉਹ ਹੁੰਦਾ ਤਾਂ ਉਸਦੀ ਖੈਰ ਨਹੀਂ ਸੀ। ਦਰੋਗੇ ਵਧਾਵਾ ਰਾਵ ਨੂੰ ਵੀ ਮੋਰ ਬਣਾ ਕੇ ਚੜਾ ਛਕਾਉਣ ਦੀ ਦਲੀਲ ਸੀ ਕਿਉਂਕਿ ਉਸਦਾ ਰਹਿਸ਼ੀ ਚੁਬਾਰਾ ਜੇਲ੍ਹ ਗੇਟ ਦੇ ਉੱਪਰ ਵਾਰ ਸੀ। ਪਰ ਇਨ੍ਹਾਂ ਵਾਧੂ ਕੰਮਾਂ ਵਿਚ ਪੈ ਕੇ ਅਸਲੀ ਕੰਮ ਨਜਿੱਠਣ ਦਾ ਵੇਲਾ ਖੁੰਝ ਜਾਣਾ ਸੀ, ਨਹੀਂ ਤਾਂ ਦਰੋਗੇ ਦਾ ਵੀ ਮੱਕੂ ਬੱਜਾ ਪਿਆ ਹੁੰਦਾ। ਪੰਜਾਬੀ ਨੰਬਰ ਨੂੰ ਆਉਂਦਿਆਂ ਰਾਹ ਵਿਚ ਪਹਿਲਾਂ ਪੰਜਾਬੀ ਸੈੱਲ ਬਲਾਕ ਨੰਬਰ 1 ਦੇ ਪਹਿਰੇ ਦਾ ਸਿਪਾਹੀ ਨਰੇੜਾ ਨੱਪਿਆ, ਫਿਰ ਪੰਜਾਬੀ ਸੈੱਲ ਬਲਾਕ ਨੰਬਰ 3 ਦੇ ਸਿਪਾਹੀ ਨੂੰ ਵੀ ਇਕਦਮ ਆਣ ਨੱਪਿਆ। ਕੁਛ ਸਾਥੀ ਤਾਂ ਇਨ੍ਹਾਂ ਨੂੰ ਨੱਪਣ ਵਿਚ ਲੱਗੇ ਰਹੇ ਤੇ ਬਾਕੀ ਦੇ ਸਾਡੀਆਂ ਕੋਠੀਆਂ ਖੋਲਣ ਦੇ ਆਹਰ ਵਿਚ ਆ ਲੱਗੇ। ਪੰਜਾਬੀ ਨੰਬਰ 2 ਬਲਾਕ ਵਾਲਾ ਸਿਪਾਹੀ ਤਾਂ ਪਹਿਲੇ ਦੀ ਦੁਰਗਤੀ ਦੇਖ ਕੇ ਹੀ ਦਮ ਬੁਖਦ ਹੋ ਗਿਆ।
ਰਤਕ ਤਿਰੜ ਫਿਸ ਹੋਣ ਲੱਗਾ ਸੀ
ਕਿ ਉਸ ਦੀ ਵੀ ਉਹੀ ਗੱਤ ਬਣਾਈ ਗਈ। ਗੱਲ ਕਿ 12 ਵਜੇ ਤੋਂ ਲੈ ਕੇ 3 ਵਜੇ ਰਾਤ ਦੇ ਤਾਈ ਸੈਂਟਰ ਜੇਲ੍ਹ ਹਜ਼ਾਰੀਬਾਗ ਵਿਚ 3 ਘੰਟੇ ਲਗਾਤਾਰ ਖਾਲਸੇ ਦਾ ਹੀ ਅਮਲਾ ਫੈਲਾ ਰਿਹਾ। 3 ਵਜੇ ਬਾਹਰਲੀ ਗਾਰਡ ਆਉਣ ਪਰ ਅਲਾਰਮ ਹੋ ਗਿਆ। ਹਰਨ ਹੋਏ ਸਿੰਘਾਂ ਦੀ ਬਾਹਰ ਦੀ ਹਾਲਤ ਪਹਿਲਾਂ ਜ਼ਿਕਰ ਹੋ ਚੁੱਕਾ ਹੈ ਕਿ ਅਜੇ ਸਾਰੇ ਸਾਥੀ ਅੰਦਰ ਹੀ ਸਨ ਜਦੋਂ ਅਲਾਰਮ ਹੋ ਗਿਆ। ਫਸੀਲ ਦੀ ਟੱਪਣ ਟਪਾਈ ਵਿਚ ਜਿਨ੍ਹਾਂ ਸਾਥੀਆਂ ਨੇ ਸਿੱਧੀਆਂ ਹੋ ਕੇ ਖੜੋ ਕੇ ਛਾਲਾਂ ਮਾਰੀਆਂ ਸਨ ਉਹ ਹਰਨ ਹੁਣ ਆਰੀ ਹੋ ਗਏ। ਬਾਕੀ ਦੇ 13 ਸੱਜਣ ਇਨ੍ਹਾਂ ਨੂੰ ਚੁੱਕ ਕੇ ਸਾਥ ਲਿਜਾਣ ਨੂੰ ਵੀ ਤਿਆਰ ਸਨ, ਪਰੰਤੂ ਚੱਲਣ ਤੋਂ ਆਰੀ ਹੋ ਚੁੱਕੇ ਵੀਰਾਂ ਨੇ ਹੱਥ ਬੰਨ ਕੇ ਆਖਿਆ ਕਿ ਸਾਨੂੰ ਚੁੱਕਣ ਵਿਚ ਤੁਸੀਂ ਵੀ ਰਹਿ ਜਾਵੋਗੇ ਅਤੇ ਜੇ ਚੁੱਕ ਚੁੱਕ ਨੇੜੇ ਚਾੜ ਚਾੜ ਕੇ ਲਗਾਏ ਵੀ ਤਾਂ ਕਿੱਥੇ ਕ ਤਾਹੀਂ ਲਿਜਾਵੋਗੇ, ਥੋੜੀ ਦੂਰ ਜਾਂਦਿਆਂ ਨੂੰ ਸਵੇਰ ਹੋ ਜਾਵੇਗੀ। ਇਸ ਵਾਸਤੇ ਬਿਹਤਰ ਹੈ ਕਿ ਤੁਸੀਂ ਆਪਣਾ ਆਪ ਲੈ ਕੇ ਪੱਤਰਾ ਵਾਚੋ, ਅਸੀਂ ਆਪਣੀ ਫਸੀ ਆਪੇ ਨਿਬੜਾਂਗੇ। ਉਨ੍ਹਾਂ 13 ਵਿਚੋਂ ਵੀ 2 ਸਾਥੀਆਂ ਭਾਈ ਹੀਰਾ ਸਿੰਘ ਤੇ ਸਾਧੂ ਰਾਜਿੰਦਰ ਸਿੰਘ ਦੇ ਪੈਰ ਡਾਢੇ ਫੱਟੜ ਹੋ ਚੁੱਕੇ ਸੀ। ਹੱਠ ਨਾਲ ਸਾਥੀਆਂ ਦੇ ਸੰਗ ਸਾਥੀ ਚਲੇ ਤਾਂ ਗਏ ਪਰ ਕੋਕ ਭਰ ਜਾ ਕੇ ਰਹਿ ਗਏ। ਹਾਰ ਕੇ ਬਾਕੀ ਦੇ 11 ਸਾਥੀਆਂ ਨੇ ਬਾਰੋ ਬੱਟੀ ਉਨ੍ਹਾਂ ਦੋਹਾਂ ਨੂੰ ਚੁੱਕ ਚੁੱਕ ਕੇ ਲਿਜਾ ਕੇ ਦਿਨ ਚੜ੍ਹਦੇ ਤਾਈ ਮਸਾਂ 6-7 ਕੋਹ ਦਾ ਪੰਧ ਤੈਅ ਕੀਤਾ। ਉੱਥੇ ਉਦਿਆਨ ਬੀਆਬਾਨ ਵਿਚ ਦੋਹੇ ਸਾਥੀ ਵੀ ਥਾਂ ਦੇ ਥਾਂ ਰਹਿ ਗਏ ਅਤੇ ਅਗੇਰੇ ਜਾਣੋ ਮੁਕਰੀ ਖਾ ਬੈਠੇ ਤੇ ਬਾਕੀ ਦੇ 11 ਸਾਥੀਆਂ ਨੂੰ ਉਨ੍ਹਾਂ ਦੋਹਾਂ ਨੇ ਜ਼ੋਰ ਪਾ ਕੇ ਅਗੇਰੇ ਤੋਰ ਦਿੱਤਾ।
ਫੱਟੜ ਹੋਏ ਸਿੰਘਾਂ ਪਰ ਮਾਰ ਕੁਟਾਈ ਤੇ ਉਨ੍ਹਾਂ ਦਾ ਫੜੇ ਜਾਣਾ।
ਪਿਛਲੇ 5 ਸਾਥੀ ਭਾਈ ਪਾਖਰ ਸਿੰਘ ਢੁੱਡੀ ਕੇ, ਭਾਈ ਲਾਲ ਸਿੰਘ ਨਾਰੰਗਵਾਲ, ਭਾਈ ਸੁੰਦਰ ਸਿੰਘ ਦੋਲੂ ਨੰਗਲ, ਹਰਨਾਮ ਸਿੰਘ ਕਾਲਾ ਸੰਘਾ ਅਤੇ ਭਾਈ ਕੇਸਰ ਸਿੰਘ ਸੁਰ ਸਿੰਘ ਜੋ ਜੇਲ੍ਹ ਦੀ ਵਾਰ ਪਾਸ ਫੱਟੜ ਹੋਏ ਉੱਠਣੋਂ ਆਰੀ ਹੋਏ ਪਏ ਸਨ, ਪਏ ਪਏ ਹੀ ਹੌਲੀ ਹੌਲੀ ਖਿਸਕ ਕੇ ਲਾਗਦੀਆਂ ਪੈਲੀਆਂ ਵਿਚ ਹੋ ਗਏ ਤੇ ਉਥੇ ਹੀ ਦੜ ਰਹੇ। ਦਿਨ ਚੜੇ ਤਾਈ ਭਾਲ ਟੋਲ ਹੋਈ, ਕਿਸੇ ਨੂੰ ਕੁਝ ਪਤਾ ਨਾ ਲੱਗਾ। ਦਿਨ ਦੇ 10 ਵੱਜ ਗਏ, ਸਾਰੇ ਹਾਰ ਹੰਭ ਹਟੇ। ਜੇਲ੍ਹ ਪੁਲਿਸ ਤੇ ਮਿਲਟਰੀ ਪੁਲਿਸ ਦੇ ਦਸਤਿਆਂ ਦੇ ਦਸਤੇ ਦੂਰ ਤਾਈ ਲੱਭਦੇ ਫਿਰੇ ਪਰ ਕਿਸੇ ਨੂੰ ਕੋਈ ਨਾ ਲੱਭਾ। ਦਿਨ ਚੜ ਕੇ ਸਭੋ ਮੁੜ ਆਏ। 10 ਵਜੇ ਦੇ ਕਰੀਬ ਜੇਲ੍ਹ ਦੇ ਲਾਗਲੇ ਪਿੰਡ ਦੇ ਕੁਛ ਆਦਮੀ ਉਸ ਥਾਂ ਦੇ ਕੋਲ ਦੀ ਸੁੱਤੇ ਹੀ ਲੰਘਣ ਲੱਗੇ ਕਿ ਲਾਗਲੇ ਟੋਏ ਵਿਚ ਵੀਰ ਹਰਨਾਮ ਸਿੰਘ ਕਾਲੇ ਸੰਘੀਆ ਜਵਾਰ ਬਾਜਰੇ ਦੇ ਬੂਟੇ ਦੇ ਢੇਰ ਵਿਚ ਲੁਕਿਆ ਲਿਪਟਿਆ ਪਿਆ ਸੀ।
ਆਦਮੀ ਜਦੋਂ ਟੋਏ ਕੋਲੋਂ ਅਗਾਹਾਂ ਲੰਘ ਗਏ
ਤਾਂ ਹਰਨਾਮ ਸਿੰਘ ਸਿਰ ਚੁੱਕ ਕੇ ਉਤਾਂਹ ਦੇਖਣ ਲੱਗਾ। ਉਦੋਂ ਹੀ ਉਥੋਂ ਦੀ ਮੂਹਰੇ ਗਏ ਆਦਮੀਆਂ ਦੇ ਨਾਲ ਦਾ ਕੁੱਤਾ ਜੋ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ ਟੋਏ ਦੇ ਕੋਲ ਦੀ ਲੰਘ ਰਿਹਾ ਸੀ। ਉਸ ਨੇ ਬਿਰਕ ਸੁਣ ਕੇ ਭੌਂਕਣਾ ਸ਼ੁਰੂ ਕਰ ਦਿੱਤਾ। ਮੂਹਰੇ ਜਾਂਦੇ ਆਦਮੀ ਚੌਕੰਨੇ ਹੋ ਗਏ, ਪਿੱਛੇ ਮੁੜ ਕੇ ਵੇਖਣ ਲੱਗੇ ਤਾਂ ਕੁੱਤਾ ਖੜਾ ਟੋਏ ਵੱਲ ਨੂੰ ਪੌਂਕ ਰਿਹਾ ਹੈ।
ਝੱਟ ਟੋਏ ਉੱਤੇ ਸਾਰੇ ਆਦਮੀ ਆ ਖੜੇ
ਅਤੇ ਟੋਏ ਵੱਲ ਨੂੰ ਵੇਖਣ ਲੱਗੇ ਤਾਂ ਵਿਚੋਂ ਬਣੇ ਤਣੇ ਭਾਈ ਹਰਨਾਮ ਸਿੰਘ ਜੀ ਨਮੂਦਾਰ ਹੋ ਗਏ। ਜੇਲ ਵਰਦੀ ਵਾਲੇ ਜੇਲ ਕੈਦੀਆਂ ਦੇ ਕੱਪੜੇ ਪਛਾਣ ਕੇ ਉਨ੍ਹਾਂ ਜੇਲ ਵਾਲਿਆਂ ਨੂੰ ਆ ਖਬਰ ਦਿੱਤੀ। ਉਨ੍ਹਾਂ ਨੇ ਆਉਣ ਸਾਰ ਆਰੀ ਹੋਏ ਸ਼ੇਰ ਉੱਤੇ ਗਿੱਦੜ ਖੁੱਟ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਾਸ ਹੀ ਪੈਲੀ ਵਿਚ ਲੁਕੇ ਪਏ ਸੁੰਦਰ ਸਿੰਘ ਦੁੱਲੂ ਲੰਗਰ ਤੋਂ ਨਾ ਰਿਹਾ ਗਿਆ। ਲੰਗਰ ਡੋਰੀ ਆ ਕੇ ਕਿਸੇ ਤੋਂ ਸੁੱਟਾ ਖੋਲਿਆ ਤੇ ਲੱਗਿਆ ਵੜਕਾਉਣ, ਪੰਜਾਂ ਛਿਆਂ ਦਾ ਤਾਂ ਥਿਆਹਾ ਬਣਾ ਦਿੱਤਾ। ਫਿਰ ਉਨ੍ਹਾਂ ਆਖਿਆ ਕਿ ਤੁਸੀਂ ਲੜੋ ਨਾ, ਸੁੱਟਾ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਆਖਦੇ, ਚੁੱਕ ਕੇ ਲੈ ਚੱਲਦੇ ਹਾਂ। ਇਉਂ ਕਹਿ ਕੇ ਜਦੋਂ ਸੁੱਟਾ ਲੈ ਲਿਆ ਤਾਂ ਪਿੱਛੋਂ ਭਾਈ ਸੁੰਦਰ ਸਿੰਘ ਉੱਪਰ ਹੀ ਟੁੱਟ ਪਏ, ਮਾਰ ਮਾਰ ਕੇ ਵਿਚਾਰੇ ਦਾ ਥੇ ਬਣਾ ਦਿੱਤਾ।
ਭਲਾ ਇੱਕ ਡਿੱਗੇ ਪਏ ਫੱਟੜ ਹੋਏ ਸ਼ੇਰ ਦੀ ਕੀ ਪੇਸ਼ ਜਾਂਦੀ ਹੈ।
ਫਿਰ ਵੀ ਇਹ ਸਿੰਘ ਸੂਰਮਾ ਹੀ ਸੀ ਜਿਸ ਨੇ ਪਏ ਪਏ ਨੇ ਇੰਨੇ ਹੱਥ ਦਿਖਾਏ ਕਿ ਦੇਖਦੇ ਸਾਰੇ ਦੰਗ ਰਹਿ ਗਏ। ਫਿਰ ਕੀ ਸੀ, ਫਿਰ ਤਾਂ ਪੈਲੀਆਂ ਵਿਚੋਂ ਭਾਲ ਟੁੱਲ ਕੇ ਬਾਕੀ ਦੇ ਤਿੰਨ ਫੱਟੜ ਸਾਥੀ ਵੀ ਲੱਭ ਲਏ। ਗੀਦੀਆਂ ਨੇ ਮਰੇ ਪਏ ਸ਼ੇਰਾਂ ਉੱਤੇ ਆਪਣੀ ਰੱਜ ਕੇ ਹਵਾੜ ਕੱਢੀ। ਜਦੋਂ ਮੁਕਾਬਲੇ ਦਾ ਵੇਲਾ ਸੀ ਉਦੋਂ ਕੋਈ ਨੇੜੇ ਨਾ ਆਇਆ। ਪੰਜੇ ਸ਼ੇਰ ਭਾਵੇਂ ਮਰਨ ਹਾਰੇ ਹੋ ਗਏ ਪਰ ਕਿਸੇ ਨੇ ਮੂੰਹੋਂ ਹਾਏ ਨਹੀਂ ਸੀ ਉਚਾਰੀ। ਵੇਖ ਵੇਖ ਕੇ ਸੈਂਕੜੇ ਹੀ ਇਕੱਠੇ ਹੋਏ ਲੋਕ ਹੈਰਾਨ ਰਹਿ ਗਏ ਕਿ ਸਿੱਖ ਲੋਕ ਕਿਸ ਮਿੱਟੀ ਦੇ ਬਣੇ ਹੋਏ ਹਨ। ਕੀ ਪੰਜਾਬ ਦੀ ਧਰਤੀ ਵਿਚ ਹੀ ਇਹ ਖੂਬੀ ਹੈ ਕਿ ਮਰਨ ਹਾਰੇ ਹੋ ਕੇ ਵੀ ਆਪਣੀ ਵੀਰਤਾ ਨਹੀਂ ਛੱਡਦੇ, ਸਗੋਂ ਮਾਰ ਖਾਣ ਨੂੰ ਟਿੱਚ ਕਰਕੇ ਤੇ ਮਰਨ ਨੂੰ ਮਾਉ ਹੀ ਸਮਝਦੇ ਹਨ। ਪੰਜਾਂ ਨੂੰ ਹੀ ਉਹ ਅਧਮੋਏ ਕਰਕੇ ਜੇਲ੍ਹ ਵਿਚ ਲੈ ਆਏ ਅਤੇ ਅੱਡੋ ਅੱਡੀ ਕੋਠੀਆਂ ਵਿਚ ਲਿਆ ਕੇ ਸਿੱਟ ਦਿੱਤਾ, ਜਿਵੇਂ ਮੋਏ ਕੁੱਤੇ ਨੂੰ ਸਿੱਟ ਦਈਦਾ ਹੈ। ਨਾ ਕਿਸੇ ਮੂੰਹ ਵਿਚ ਪਾਣੀ ਪਾਇਆ, ਨਾ ਕਿਸੇ ਦਵਾ ਦਾਰੂ ਕੀਤੀ, ਨਾ ਹੇਠ ਵਛਾਉਣ ਨੂੰ ਫੂੜੀ, ਨਾ ਅੰਗ ਲਕਾਉਣ ਨੂੰ ਕੋਈ ਟੁੱਟੀ ਫੁੱਟੀ ਪੂਰੀ। ਦਰਵਾਣਿਆਂ ਨੇ ਬੜਾ ਕਹਿਰ ਵਰਤਾਇਆ। ਅਸੀਂ ਇਹ ਗੱਲਾਂ ਸੁਣ ਸੁਣ ਆਪ ਆਪਣੀਆਂ ਕੋਠੀਆਂ ਵਿਚ ਤੜੇ ਹੋਏ ਲੁਛਦੇ ਹਾਂ ਤੇ ਲੁਛ ਲੁਛ ਲੂਰੀਆਂ ਲੈ ਰਹੇ ਹਾਂ, ਪਰ ਸਾਡੀ ਵਾਹ ਕੋਈ ਨਹੀਂ ਜਾਂਦੀ। ਅੱਛਾ ਵੀਰੋ, ਆਪਣੀ ਫਸੀ ਆਪ ਨਵੇੜੋ, ਤੁਹਾਡਾ ਗੁਰੂ ਰਖਵਾਲਾ ਹੈ, ਹੋਰ ਇੱਥੇ ਤੁਹਾਡਾ ਕੌਣ ਹੈ? ਸਾਰੇ ਤੁਹਾਡੀ ਜਾਨ ਦੇ ਬੈਰੀ ਬਣੇ ਹੋਏ ਹਨ। ਡਾਕਟਰਾਂ ਕੰਪੋਡਰਾਂ ਨੂੰ ਸਖ਼ਤ ਹੁਕਮ ਦਿੱਤਾ ਗਿਆ ਕਿ ਇਨ੍ਹਾਂ ਦੇ ਨੇੜੇ ਨਾ ਟੁੱਕੋ ਤੇ ਕੋਈ ਦਵਾ ਮੱਲਮ ਪੱਟੀ ਮਤ ਕਰੋ। ਭੁੱਖੇ ਤਿਹਾਏ ਅੰਦਰ ਜਾਨ ਤੋੜ ਰਹੇ ਹਨ, ਕੋਲ ਠੰਡੇ ਪਾਣੀ ਦੀ ਘੜੀ ਵੀ ਕੋਈ ਅੰਦਰ ਨਹੀਂ ਰਹਿਣ ਦਿੱਤੀ। ਮਤੇ ਪਾਣੀ ਦੀ ਘੁੱਟ ਨਾ ਪੀ ਲੈਣ, ਆਪੇ ਸਹਿਕ ਸਹਿ ਕੇ ਮਰ ਜਾਣਗੇ। ਜਰਵਾਣਿਆਂ ਨੇ ਇਸ ਵੇਲੇ ਹੀ ਇਨ੍ਹਾਂ ਨੂੰ ਮਾਰਨਾ ਮੱਥਾ ਹੋਇਆ ਸੀ, ਪਰ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ,
ਜਿਸ ਤੂੰ ਰੱਖ ਹੈ ਤਿਸ ਕੌਣ ਮਾਰੇ।
ਮਿਰਗੀ ਪੇਖੰਤ ਵਧਕ ਪਰਾ ਹਰੇਣ ਲਖ ਆਵਦਾ ਹੈ, ਆਹੋ ਜਸ ਰਖੇਣ ਗੋਪਾਲ ਹੈ ਨਾਨਕ ਰੂਮ ਨਾ ਛੇਦ ਤੇ। ਬੜੀ ਲੰਮੀ ਚੌੜੀ ਵਿਥਿਆ ਹੈ, ਕੀ ਵਰਨਣੀ ਏ, ਬੜਾ ਵਿਸਥਾਰ ਹੋ ਜਾਏਗਾ, ਟੁਕ ਮਤਰ ਹੀ ਦੱਸਦੇ ਹਾਂ। ਦੂਜੇ ਦੋਈ ਉਦਿਆਨ ਬੀਆਬਾਨੀ ਸਾਥੀ ਵੀ ਫੜੇ ਹੋਏ ਆ ਗਏ, ਉਨ੍ਹਾਂ ਉੱਤੇ ਏਦੂ ਵੀ ਵਧੇਰੇ ਕਟਾਈ ਹੋਈ, ਇਹ ਵੀ ਅਧਮੋਏ ਕਰਕੇ ਸਿੱਟ ਦਿੱਤੇ। ਹੁਣ ਸੁਣੋ ਸਾਡੀ ਵਿਥਿਆ, ਹਰਨ ਹੋਣ ਵਾਲੇ ਦਿਨ ਸਾਰਾ ਦਿਨ ਸਾਨੂੰ ਨਾ ਕਿਸੇ ਨੇ ਖੋਲਿਆ, ਨਾ ਖਾਣ ਪੀਣ ਨੂੰ ਦਿੱਤਾ, ਨਾ ਕਿਸੇ ਕੋਠੀਆਂ ਅੰਦਰੋਂ ਰਾਤ ਦਾ ਟੱਟੀ ਪਿਸ਼ਾਬ ਕਢਾਇਆ, ਪਰ ਸਾਨੂੰ ਆਪਣੇ ਫਾਕੇ ਕੜਾਕੇ ਜਾਂ ਅੰਦਰ ਤੜੇ ਰਹਿਣ ਦਾ ਕੁਛ ਫਿਕਰ ਨਾ। ਸਾਨੂੰ ਤਾਂ ਸਾਥੀਆਂ ਦੇ ਦੁੱਖ ਸਹਿਮੀਆਂ ਦਾ ਸਹਿਸਾ ਤੋੜ ਤੋੜ ਖਾਵੇ, ਅੰਦਰ ਬੈਠੇ ਹੀ ਕੁਚੀਚੀਆਂ ਲਈਏ, ਸਾਡੇ ਨਿਕਟ ਕੋਈ ਨਾ ਆਵੇ। ਦੂਰ ਦੂਰ ਹੀ ਕੋਠੀਆਂ ਦੇ ਅੱਗੇ ਪਿੱਛੇ ਚਾਰ ਚੁਪੇਰੇ ਪਹਿਰੇ ਅੱਗੇ ਨਾਲੋਂ ਹੋਰ ਵੀ ਕਰੜੇ ਲਗਾ ਛੱਡੇ ਹੋਏ, ਕਿਉਂਕਿ ਜੇਲ੍ਹ ਵਾਲਿਆਂ ਨੂੰ ਖਤਰਾ ਸੀ ਮਤੇ ਬਾਹਰ ਨੱਠੜੇ ਸਿੰਘ ਅੰਦਰਲਿਆਂ ਨੂੰ ਕੱਢ ਕੇ ਨਾ ਲੈ ਜਾਣ। ਜੇਲ੍ਹ ਬੁਰਜ ਦੇ ਉੱਤੇ ਭਰੀਆਂ ਬੰਦੂਕਾਂ ਦੇ ਪਹਿਰੇ, ਫਸੀਲ ਬੁਰਜ ਦੇ ਉੱਤੇ ਵੀ ਸੰਗੀਨੀ ਪਹਿਰੇ। ਇਸ ਸਾਕੇ ਦੀਆਂ ਤਾਰ ਖ਼ਬਰਾਂ ਚਾਰ ਚੁਪੇਰੇ ਫਿਰ ਗਈਆਂ। ਦੂਜੇ ਹੀ ਦਿਨ ਕਲਕੱਤੇ ਦੇ ਸਟੇਟਸਮੈਨ ਪੱਤਰ ਵਿਚ ਇਹ ਡੇਰਿੰਗ ਡੀਡ ਦਲੇਰੀ ਵਾਲਾ ਕਾਰਨਾਮਾ ਦੀ ਸੁਰਖੀ ਹੇਠ ਇਸ ਜੇਲ੍ਹ ਦਾ ਹਰਨ ਸਾਕੇ ਦਾ ਹਾਲ ਛਪ ਗਿਆ ਅਤੇ ਦੂਸਰੇ ਦਿਨ ਹੀ ਆਥਣ ਨੂੰ ਆਈ ਜੀ ਹੋਰੀ ਖਫਾ ਖੂਨ ਹੋਏ ਆਣ ਪਹੁੰਚੇ। ਆਉਣ ਸਾਰੀ ਸੜੇ ਬਲੇ ਨੇ ਬੜੇ ਬੜੇ ਸਤਕੁਮ ਚਾੜੇ, ਪਹਿਲੀ ਸੱਟੀ ਸਾਰਿਆਂ ਦੇ ਬੇੜੀਆਂ ਡੰਡੇ ਵਾਲੀਆਂ ਪਵਾ ਦਿੱਤੀਆਂ, ਪਹਿਲੀਆਂ ਲਾਜ਼ਮੀ ਵਾਲੀਆਂ ਸਭ ਖੁਰਾਕਾਂ ਬੰਦ ਕਰ ਦਿੱਤੀਆਂ ਤੇ ਸੁੱਕੀਆਂ ਸੜੀਆਂ ਰੋਟੀਆਂ ਸਭ ਨੂੰ ਦੇਣ ਦਾ ਹੁਕਮ ਲਾ ਦਿੱਤਾ। ਸਾਰਿਆਂ ਦੇ ਸਾਫੇ ਖੋਲੇ, ਰਾਤ ਨੂੰ ਤੇੜ ਕਸ਼ਹਿਰੇ ਬਿਨਾਂ ਸਾਰੇ ਕੱਪੜੇ ਲਹਾ ਕੇ ਲੈ ਜਾਣ ਦਾ ਦਸਤੂਰ ਬੰਨ ਦਿੱਤਾ। ਗੁਟਕੇ ਧਾਰਮਿਕ ਪੁਸਤਕਾਂ ਸਭ ਵਾਪਸ ਲੈ ਲਈਆਂ ਅਤੇ ਪੋਲੀਟੀਕਲ ਕੈਦੀਆਂ ਵਾਲੇ ਸਭ ਹਕੂਕ ਬੰਦ ਕਰ ਦਿੱਤੇ। ਗੱਲ ਕੀ, ਜੋ ਕਰੜਾਈਆਂ ਹੋ ਸਕੀਆਂ ਸੋ ਕੀਤੀਆਂ। ਹੁਕਮ ਚਾੜ ਚੂੜ ਕੇ ਪੰਜਾਬੀ ਕੋਠੀਆਂ ਦੀ ਰੌਣਕ ਕਰਨ ਚੜ ਪਿਆ। ਫਿਰਦਾ ਫਿਰਦਾ ਮੇਰੀ ਕੋਠੀ ਅੱਗੇ ਅਣ ਖਲੋਇਆ, ਬੜਾ ਲੋਹਾ ਲਾਖਾ ਹੋਇਆ ਵਿਆ, ਗੁੱਸੇ ਨਾਲ ਸਿਰ ਤੋਂ ਪੈਰਾਂ ਤਾਈ ਕੰਬੇ। ਮੇਰੇ ਵੱਲ ਗਹਿਰੀ ਗਹਿਰੀ ਨਿਗਾਹ ਨਾਲ ਵੇਖ ਕੇ ਅਤੇ ਤਾਮ ਤੁੜੁਕ ਹੋ ਕੇ ਬੋਲਿਆ, ਇਸ ਦਾ ਆਪਣੇ ਹੱਥੀ ਰੋਟੀ ਪਕਾਉਣ ਦਾ ਖਾਸ ਅਧਿਕਾਰ ਜਿਸ ਨੂੰ ਮਿਲਿਆ ਹੋਇਆ ਸੀ ਅੱਜ ਤੋਂ ਬੰਦ। ਮੈਂ ਆਖਿਆ, ਕਰੇ ਕੋਈ ਤੇ ਭਰੇ ਕੋਈ, ਮੈਂ ਵੀ ਕਾਲੀ ਤੇ ਭੇਡ ਵੀ ਕਾਲੀ, ਚੰਗਾ ਨਿਉਂ ਇਨਸਾਫ ਹੈ। ਆਈ ਜੀ, ਹਾਂ ਭਾਈ ਜੀ, ਇਕ ਮੈਂ ਲਿਬੜੀ ਸਾਰਿਆਂ ਨੂੰ ਲਵੇੜ ਦਿੰਦੀ ਹੈ, ਪਰ ਇੱਥੇ ਤੂੰ ਤਾਂ ਸਾਰਿਆਂ ਦਾ ਸਰਗਨਾ ਹੈ, ਤੇਰੇ ਇਸ਼ਾਰੇ ਦੇ ਨਾਲ ਹੀ ਭੱਜੇ ਹਨ। ਦਾਸ, ਤਾਂ ਮੈਂ ਕਿਉਂ ਨਾ ਭੱਜਿਆ? ਆਈ ਜੀ, ਤੂੰ ਭੱਜ ਨਹੀਂ ਸਕਿਆ, ਤੈਨੂੰ ਖੋਲਣ ਆਏ ਸਨ ਪਰ ਤਾਲਾ ਨਹੀਂ ਖੁੱਲ ਸਕਿਆ, ਚਾਬੀਆਂ ਦਾ ਗੁੱਸਾ ਗਲਤ ਹੱਥ ਵਿਚ ਆ ਗਿਆ, ਨਹੀਂ ਤਾਂ ਤੈਂ ਵੀ ਪੱਤਰਾ ਪੱਟਣਾ ਸੀ। ਇਕ ਸਿਪਾਹੀ, ਨਹੀਂ ਹਜ਼ੂਰ, ਉਹ ਤਾਂ ਤਾਲਾ ਭੰਨਣ ਲੱਗੇ ਸੀ, ਪਰ ਸਾਧੂ ਨੇ ਅੰਦਰੋਂ ਆਖਿਆ, ਜਾਓ ਟੱਕਰਾ ਨਾ ਮਾਰੋ, ਆਪੋ ਆਪਣੀਆਂ ਕੋਠੀਆਂ ਨੂੰ ਵਾਪਸ ਚਲੇ ਜਾਓ। ਆਈ ਜੀ, ਨਹੀਂ ਨਹੀਂ, ਅਲਾਰਮ ਹੋ ਗਿਆ, ਨਹੀਂ ਇਸ ਕੋ ਜ਼ਰੂਰ ਲੈ ਜਾਣਾ ਥਾ, ਹਮਕੋ ਪੱਕਾ ਸਬੂਤ ਮਿਲਾ ਹੈ, ਜੋ ਕੁਛ ਹੁਆ ਹੈ ਇਸ ਕੀ ਹਦਾਇਤ ਅੰਦਰ ਹੀ ਹੁਆ ਹੈ। ਦਾਸ, ਪੱਕਾ ਸਬੂਤ ਆਪਣੇ ਪਾਸ ਕੁਛ ਨਹੀਂ, ਵਧਾਵਾ ਰਾਮ ਨੇ ਹੀ ਅੱਗੇ ਵਾਧੂ ਭਰਮ ਪਾ ਦਿੱਤਾ ਹੈ, ਹੁਣ ਤੁਸੀਂ ਪੂਏ ਹੋਏ ਵੇ ਹੋ, ਜਦੋਂ ਠੰਡੇ ਹੋਵੋਗੇ ਤਾਂ ਆਪੇ ਸੂਝ ਆ ਜਾਊ, ਸੱਚ ਨੇ ਉੜਕ ਨਿੱਤਰ ਕੇ ਰਹਿਣਾ ਹੈ, ਪਰ ਮੈਨੂੰ ਆਪਣਾ ਤਾਂ ਕੁਛ ਗਮੇ ਨਹੀਂ, ਤੁਸੀਂ ਭਾਵੇਂ ਲੱਖ ਵੇਰਾ ਮੇਰਾ ਖਾਣਾ ਬਣਾਉਣਾ ਬੰਦ ਕਰੋ, ਇੱਥੇ ਤਾਂ ਸਬਰ ਹੀ ਹੈ, ਦਾਤਾਰ ਰਾਜ਼ਕ ਆਪੇ ਸਾਰ ਲਵੇਗਾ, ਅਫਸੋਸ ਹੈ ਤਾਂ ਆਪਦੇ ਨਿਆਂ ਇਨਸਾਫ਼ ਉੱਤੇ ਹੈ, ਜੋ ਆਪ ਨੇ ਸਾਡੇ ਸਾਥੀ ਮੁਜ਼ਲੂਮਾਂ ਉੱਤੇ ਵਰਤਾਇਆ, ਉਹ ਭੱਜ ਗਏ, ਉਨ੍ਹਾਂ ਕਸੂਰ ਕੀਤਾ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ, ਪਰ ਉਨ੍ਹਾਂ ਡਿੱਗਿਆਂ ਢੱਠਿਆਂ ਫੱਟੜਾਂ ਉੱਤੇ ਜੋ ਨਾਹਕ ਮਾਰ ਕੁਟਾਈ ਕੀਤੀ ਗਈ ਅਤੇ ਅੱਧਮੋਏ ਕਰਕੇ ਉਨ੍ਹਾਂ ਨੂੰ ਕੋਠੀਆਂ ਵਿਚ ਮੋਏ ਕੁੱਤਿਆਂ ਦੀ ਨਿਆਈ ਸਿੜ ਦਿੱਤਾ ਗਿਆ, ਨਾ ਉਨ੍ਹਾਂ ਦੀ ਕੋਈ ਦਵਾਈ ਕੀਤੀ ਗਈ, ਨਾ ਖਾਣ ਨੂੰ ਖਾਣਾ, ਨਾ ਪੀਣ ਨੂੰ ਪਾਣੀ ਦਿੱਤਾ। ਇਹ ਦੱਸੋ ਕਿਹੜੇ ਕਾਨੂੰਨ ਅਨੁਸਾਰ ਉਨ੍ਹਾਂ ਨਾਲ ਪੁੱਜ ਕੇ ਬਦਸਲੂਕੀ ਕੀਤੀ ਗਈ ਹੈ? ਅਸੀਂ ਤਾਂ ਉਨ੍ਹਾਂ ਦੀ ਇਹ ਦੁਰਦਸ਼ਾ ਦੇਖ ਕੇ ਆਪੇ ਹੀ ਸਭ ਖਾਣਾ ਪੀਣਾ ਛੱਡਣ ਨੂੰ ਤਿਆਰ ਹਾਂ ਅਤੇ ਭੁੱਖ ਹੜਤਾਲ ਕਰ ਦਿੱਤੀ ਹੋਈ ਹੈ। ਤੁਸੀਂ ਕੀ ਨਿਰਾਲੇ ਹੁਕਮ ਚੜਾਉਂਦੇ ਹੋ? ਜਦ ਤਾਈ ਤੁਸੀਂ ਉਨ੍ਹਾਂ ਮਜ਼ਲੂਮਾਂ ਦੀ ਦਾਰੀ ਨਹੀਂ ਕਰੋਗੇ ਅਤੇ ਖਾਣ ਪੀਣ ਦੀ ਸਾਰ ਨਹੀਂ ਲਵੋਗੇ, ਤਦ ਤਾਈ ਸਾਡੇ ਲਈ ਪਾਣੀ ਪੀਣਾ ਲਹੂ ਦੀਆਂ ਘੁੱਟਾਂ ਪੀਣਾ ਹੈ ਤੇ ਖਾਣਾ ਜ਼ਹਿਰ ਦਾ ਖਾਣਾ ਹੈ। ਆਈ ਜੀ, ਖਜ ਕੇ ਤੇ ਤਮਕ ਹੋ ਕੇ ਤੁਹਾਡੇ ਲੋਕਾਂ ਨੇ, ਖਾਸ ਕਰ ਤੁਹਾਡੇ ਭੱਜਣ ਵਾਲੇ ਭਰਾਵਾਂ ਨੇ ਮੈਨੂੰ ਬਹੁਤ ਬਦਨਾਮ ਕੀਤਾ ਹੈ, ਤੁਹਾਡੇ ਨਾਲ ਜਿਤਨੀ ਹੋਵੇ ਉਤਨੀ ਥੋੜੀ ਹੈ। ਦਾਸ, ਤੁਸੀਂ ਆਪਣੀ ਕਿਰਤ ਉੱਤੇ ਆਪ ਬਦਨਾਮ ਹੋਏ ਹੋ, ਇਸ ਵਿਚ ਸਾਡਾ ਜਾਂ ਭੱਜਣ ਵਾਲਿਆਂ ਦਾ ਕੋਈ ਕਸੂਰ ਨਹੀਂ। ਮੈਂ ਪਿਛਲੀ ਵਾਰ ਜਦੋਂ ਜੇਲ੍ਹ ਦੌਰਾ ਕਰਨ ਆਏ ਸੀ ਤਾਂ ਤੁਸਾਂ ਨੂੰ ਬਥੇਰਾ ਕਿਹਾ ਕਿ ਤੁਸੀਂ ਵਧਾਵਾ ਰਾਮ ਦਾ ਫੈਸਲਾ ਕਰ ਜਾਓ, ਨਹੀਂ ਤਾਂ ਕੰਮ ਵਿਗੜ ਜਾਏਗਾ, ਅਤੇ ਤੁਸੀਂ ਮੰਨ ਕੇ ਵੀ ਗਏ ਸੀ ਕਿ ਇਸ ਨੂੰ ਬਦਲ ਦਿੱਤਾ ਜਾਵੇਗਾ, ਪਰ ਇਸ ਨੇ ਤੁਹਾਡੇ ਉਪਰ ਫਿਰ ਭੋਰੀ ਪਾ ਲਈ ਤੇ ਇੱਥੇ ਦਾ ਇੱਥੇ ਹੀ ਰਿਹਾ। ਇਸ ਨੇ ਅੱਗੇ ਨਾਲੋਂ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ, ਤੁਹਾਡੇ ਹੁਕਮ ਦੇ ਬਰਖਿਲਾਫ਼ ਸਾਰੇ ਕੰਮ ਇਸ ਨੇ ਕੀਤੇ ਤੇ ਆਟੇ ਵਿਚ ਮਿੱਟੀ ਦੇਣ ਲੱਗ ਗਿਆ, ਇਸ ਤਰ੍ਹਾਂ ਅਨੇਕ ਪ੍ਰਕਾਰ ਦੀਆਂ ਖਰਾਬੀਆਂ ਇਸ ਨੇ ਕੀਤੀਆਂ। ਇਸ ਨੂੰ ਵੀ ਨੋਟਿਸ ਦਿੱਤੇ ਗਏ ਕਿ ਆਪਣੀਆਂ ਕਰਤੂਤਾਂ ਤੋਂ ਬਾਜ ਆਵੇ, ਪਰ ਇਸ ਦੇ ਕੰਨ ਤੇ ਜੂ ਨਾ ਸਰਕੀ। ਫਿਰ ਸੁਪਰਡੈਂਟ ਦੀ ਮਾਰਫਤ ਸਾਰੀਆਂ ਤਕਲੀਫਾਂ ਅਤੇ ਸ਼ਿਕਾਇਤਾਂ ਇਸ ਸਬੰਧੀ ਲਿਖ ਕੇ ਮੁਫਜ਼ਲ ਆਪ ਨੂੰ ਭੇਜੀਆਂ, ਪਰ ਇਸ ਨੇ ਜਾਣ ਨਾ ਦਿੱਤੀਆਂ, ਵਿਚੇ ਹੀ ਕਪਾਲੀਆਂ ਉੜਕ ਤੰਗ ਆਇਦ ਬਜ਼ੰਗ ਆਇਦ ਦੇ ਮਸਲੇ ਅਨੁਸਾਰ ਸਾਡੇ ਸਾਥੀਆਂ ਨੂੰ ਕੁੱਦਣਾ ਪਿਆ। ਇਸ ਵਿਚ ਦੱਸੋ ਕਿਸ ਦਾ ਕਸੂਰ ਹੈ? ਆਈ ਜੀ ਇਹ ਸਭ ਗੱਲਾਂ ਸੁਣ ਕੇ ਚੁੱਪ ਕਰਕੇ ਚਲਾ ਗਿਆ ਤੇ ਖਾਲਸੇ ਦੇ ਕੜਾਕੇ ਦੇ ਮੋਰਚੇ ਲੱਗ ਗਏ। ਦਾਸ ਦਾ ਰਾਸ਼ਨ ਸਿੱਧਾ ਸਭ ਬੰਦ ਹੋ ਗਿਆ ਤੇ ਡੇਗਾਂ ਮੁੱਧੀਆਂ ਹੋ ਗਈਆਂ। ਗੁਰੂ ਸਿੱਧੀਆਂ ਕਰਾਊ ਤਾਂ ਫੇਰ ਲੰਗਰ ਸੱਜਣਗੇ, ਨਹੀਂ ਤਾਂ ਤੇਰੀ ਇੱਛਾ, ਜੁਰਬਾਨੇ ਨਾਲ ਕਿਸੇ ਦਾ ਕੀ ਜ਼ੋਰ ਹੈ? ਅੱਛਾ, ਲਾ ਲੈਣ ਜਿਹੜਾ ਜ਼ੋਰ ਉਨ੍ਹਾਂ ਲਾਉਣਾ ਹੈ। ਜਿੰਦ ਜਾਨ ਜੀ ਪ੍ਰਾਨ ਸਾਹਿਬ ਦਾ ਤਾਰ ਸਤਿਗੁਰ ਸਮਰੱਥ ਕਰਤਾਰ ਦੇ ਹੱਥ ਵਸ ਹੈ ਤੇ ਉਹੀ ਸਭ ਦਾ ਰਾਜ਼ਕ ਤੇ ਜੀਵਨ ਆਧਾਰ ਹੈ। ਜਿਨ੍ਹਾਂ ਨੂੰ ਉਸ ਨੇ ਕਿਰਪਾ ਕਰ ਨਾਮ ਦੇ ਆਧਾਰ ਬਖਸ਼ੇ ਹਨ, ਤਿੰਨਾਂ ਨੂੰ ਖੁਦਿਆ ਦੇ ਖੇਦ ਕੀ ਹੋ ਸਕਦੇ ਹਨ? ਹੁਕਮ ਦੇਣ ਵਾਲੇ ਤਾਂ ਹੁਕਮ ਦੇ ਕੇ ਚਲੇ ਗਏ, ਇਧਰ ਹੁਕਮ ਦੀ ਸੁਤੇ ਅੰਨ ਦੀ ਖੇਡ ਵਰਤ ਰਹੀ ਹੈ। ਆਈ ਜੀ ਦੀ ਸੋਧ ਸੁਧਾਈ ਕਰਨ ਦਾ ਅਸਰ ਸੋਹਣਾ ਹੋਇਆ ਕਿ ਫੱਟੜ ਸੱਜਣਾ ਦੀ ਦਵਾਦਾਰੂ ਹੋਣ ਲੱਗ ਪਈ ਤੇ ਸਭ ਦੀ ਭੁੱਖ ਹੜਤਾਲ ਸਿੱਧੇ ਸਿੱਧੇ ਟੁੱਟ ਗਈ, ਪਰ ਵਿਵੇਕ ਧਰਮੀਆਂ ਦਾ ਤਾਂ ਕੜਾਕੇ ਦਾ ਕੜਾਕਾ ਹੀ ਰਿਹਾ। ਰਾਸ਼ਨ ਬੰਦ ਕਰਨ ਦਾ ਹੁਕਮ ਚਾੜ ਕੇ ਫਿਰ ਕਿਸੇ ਨੇ ਸਾਰ ਹੀ ਨਾ ਲਈ, ਕਹਿਰੇ ਦਰਵੇਸ਼ ਬਰ ਜਾਣੇ ਦਰਵੇਸ਼, ਪਰ ਸਤਿਗੁਰੂ ਨੇ ਆਪਣੇ ਦਰ ਘਰ ਦੇ ਦਰਵੇਸ਼ਾਂ ਨੂੰ ਦੁੱਖਾਂ ਦੀ ਜਿਰਾਨ ਦੇ ਛੱਡੀ ਹੋਈ ਹੈ। ਜੇ ਸੁਖ ਦੇਹੇ ਤਾਂ ਤੁਜਹਿ ਅਰਾਧੀ, ਦੁੱਖ ਵੀ ਤੁਜਹਿ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿਚ ਸੁਖ ਮਨਾਈ। ਵਾਹ ਸਤਿਗੁਰੂ, ਤੈਨੂੰ ਦੁੱਖ ਵਿਚ ਸੁਖ ਮਨਾਉਣ ਦੀਆਂ ਸੋਹਣੀਆਂ ਪ੍ਰੀਖਿਆ ਕਸੌਟੀਆਂ ਲਾਈਆਂ, ਦੁੱਖ ਸੁਖ ਸਮ ਕਰ ਜਾਣਨ ਦੀਆਂ ਸੋਹਣੀਆਂ ਸਾਂਥਿਆ ਸਿਖਾਈਆਂ, ਨਾਮ ਦਾ ਸਦਾ ਆਧਾਰ ਬਖਸ਼ ਕੇ ਭੁੱਖਾਂ ਸਭ ਗਵਾਈਆਂ, ਬਾਲੀਆਂ ਸੋਹਣੀਆਂ ਸੰਤੋਸ਼ ਦਵਾਈਆਂ ਕਰ ਵਿਖਾਈਆਂ। ਦੋ ਸਾਤੇ ਗੁਜ਼ਰ ਗਏ, ਨਿਰਹਾਰ ਵਰਤੀਆਂ ਨੂੰ ਨਿਰੰਕਾਰ ਨਾਮ ਆਧਾਰ ਪਏ, ਨਾਮ ਜੋਤ ਰਹਿ ਸਵਾਦ ਅੰਤਰ ਗਿਧਿਆਂ ਨੂੰ ਖੁਦ ਤਾਸਦਾ ਨਿਮਖ ਮਤ ਰਹਿ ਸਾਸ ਵੀ ਨਹੀਂ ਪਾਸਦਾ। ਇਹ ਸਤਿਗੁਰੂ ਦੀ ਪਾਰ ਨਦਰ ਮਿਹਰ ਦਾ ਪ੍ਰਭਾਵ ਵਰਤ ਰਿਹਾ ਹੈ। ਸਤਿਗੁਰੂ ਨੇ ਪਹਿਲਾਂ ਹੀ ਅਜਿਹੀਆਂ ਹੰਡ ਹੰਡੀਆਂ ਵਿਚ ਹੰਢਾ ਕੇ ਇਮਤਿਹਾਨ ਪਾਸ ਕਰਾ ਲਏ ਸਨ। ਹੁਣ ਤਾਂ ਜਿਉਂ ਰਾਮ ਰਾਖਿਆ ਤਿਉਂ ਰਹੀਏ ਰੇ ਭਾਈ ਦੇ ਪਰਚੇ ਵਿਚ ਪੂਰੇ ਉਤਰਨ ਦੇ ਪ੍ਰੀਖਿਆ ਕਸੌਟੇ ਚੜੇ ਹੋਏ ਹਨ। ਇੱਥੇ ਵੀ ਆਪੇ ਹੀ ਪੂਰਾ ਉਤਾਰ ਸੀ। ਦੋ ਹਫ਼ਤਿਆਂ ਦੇ ਉਪਰ ਤਿੰਨ ਚਾਰ ਦਿਹਾੜੇ ਹੋਰ ਬਤੀਤ ਗਏ। ਅਮਲ ਅਲੇਲੀਆਂ ਨੂੰ ਨਾਮ ਅਮਲ ਮਾਵਿਆਂ ਉਪਰ ਹੀ ਸੰਤੁਸ਼ਟ ਰਹਿੰਦਿਆਂ 17ਵੇਂ ਦਿਨ ਸਬਰ ਸੰਤੁਖ ਦਾ ਫਲ ਅੰਕੁਰ ਲੱਗਾ ਸੁਫਟ ਹੋਣ ਤ੍ਰਿਪਵਨ ਧਣੀ ਨੇ ਆਪੇ ਉਧਾਰ ਜਨੀਆਂ ਉਤੇ ਮਾਇਆ ਕਰ ਫੇਰ ਮਾਇਆ ਫੇਰ ਦਿੱਤੀ ਤੇ ਰਾਤਰੀ ਸਮੇਂ ਐਸਵੈਦ ਸੁਪਨ ਚਮਤਕਾਰ ਦਿਖਾਏ। ਇਸ ਵਾਰਤਾ ਸੰਬੰਧੀ ਪਹਿਲਾਂ ਇੱਕ ਵੀਰ ਭਾਈ ਕਿਰਪਾ ਸਿੰਘ ਉਤੇ ਛਿਨਭੰਗਰੀ ਵਰਤਾਰਾ ਵਰਤਿਆ। ਉਹ ਕਟਾਕਸ਼ੀ ਕੌਤਕ ਵਰਣ ਕਰਨਾ ਅਵਸ਼ ਜ਼ਰੂਰੀ ਹੈ।